جو پئی ام کے برد مکھ تاری مون پتھیا جائے پرویش او پون گرا کٹھور کیتر ستارے پت کے نکٹ گئے دکھ پارے
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت دین دنیا دے مالک سرب سانجی والتا دے سانجے رہبر دساں پاتشاہاں دی آتمک جوت جہراں جہور حاجراں حضور تن تن شری گرو گرنتھ صاحب جی مہاراج ستگراں دے پاون پوتر چرنا کملاں اندر سجے ہوئے سندھیا سمے دے دیواناں چ اکتر ہو کے آپ جی ستگراں دا پاون اتہاس سوڈی سلطان پاتشاہ شری گرو رام داس صاحب جی مہاراج جی دی پاون کتھا بہت ہی پیار ستکار شردا نال سروان کر رہے ہو. جگت گرو تن گرو رام داس صاحب جی مہاراج جی نے سرو پرکار دیاں پرکھاں کر کے ہر کسوٹی تے پرکھ کے شری گرو ارجن دیو صاحب جی مہاراج جی نو گرتا گدی تے بٹھا کے پنج پیسے ناریل رکھ کے تین پرکرما کردیا متھا ٹیکیا اور برہم گیانی بابا بڈا صاحب جی پاسوں گریائی دا تلک دبایا ہے. جتنی سنگت اس سمے جڑ بیٹھی سی ساری سنگت نو حکم کیتا کہ گرو ارجن دیو جی نو ساڈا سروپ کر کے جاننا ہے. انہاں وچ اور ساڈے وچ کوئی بھید نہیں سمجھنا. اٹھ کے ساری سنگت انہاں نو نمسکار کرو جتھا شکت پٹھاواں انہاں دے چرناں وچ پیٹ کرو. ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਸੁਣ ਕੇ ਹੁਕਮ ਸੁਣ ਕੇ ਜਿੰਨੀ ਸੰਗਤ ਬੈਠੀ ਸੀ ਸਭ ਨੇ ਉੱਠ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ. ਧੰਨ ਧੰਨ ਕਹਿ ਕੇ ਸਤਿਗੁਰਾਂ ਨੂੰ ਸਲਾਹਿਆ ਹੈ. ਇਸ ਪ੍ਰਕਾਰ ਦਾ ਕੌਤਕ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਗਟ ਕਰਕੇ ਵਿਖਾਇਆ. ਸਭ ਖੁਸ਼ ਹੋਏ ਨੇ, ਪਰ ਇੱਕ ਬਾਬਾ ਪ੍ਰਿਥੀ ਚੰਦ ਇਹਦੇ ਮਨ ਦੇ ਵਿੱਚ ਖੋਟ ਹੈ, ਇਹਦੇ ਮਨ ਵਿੱਚ ਕਪਟ ਹੈ. ਇਹ ਵੇਖ ਕੇ ਸੜਬੜ ਗਿਆ ਕਿ ਗੁਰੂ ਕਾ ਵੱਡਾ ਪੁੱਤਰ ਮੈਂ ਹਾਂ, ਗੁਰਿਆਈ ਦਾ ਹੱਕ ਮੇਰਾ ਬਣਦਾ ਹੈ, ਮੇਰਾ ਹੱਕ ਖੋ ਕੇ ਮੇਰੇ ਤੋਂ ਛੋਟੇ ਨੂੰ ਦੇ ਰਹੇ ਨੇ, ਇਹ ਠੀਕ ਨਹੀਂ ਹੈ. ਪਰ ਪ੍ਰਿਥੀ ਚੰਦ ਸਤਿਗੁਰਾਂ ਦੇ ਦਰਬਾਰ ਵਿੱਚ ਝੂਠਾ ਸਾਬਤ ਹੋ ਚੁੱਕਾ ਸੀ, ਕੁਝ ਬੋਲ ਨਹੀਂ ਸਕਿਆ ਤੇ ਨਾ ਹੀ ਕੋਈ ਵਸ ਚੱਲਿਆ ਕਿ ਸਤਿਗੁਰੂ ਜੀ ਨੇ ਜੋ ਕੁਝ ਕੀਤਾ ਤੇ ਵੇਖਦਾ ਰਿਹਾ. ਸਮਾਪਤੀ ਹੋਈ ਜਿਸ ਵੇਲੇ ਦਰਬਾਰ ਦੀ ਦੀਵਾਨ ਦੀ ਤੇ ਪ੍ਰਿਥੀ ਚੰਦ ਬਾਹਰ ਆਇਆ ਤੇ ਬਾਬਾ ਬੁੱਢਾ ਸਾਹਿਬ ਜੀ ਮਿਲੇ. ਬਾਬਾ ਬੁੱਢਾ ਸਾਹਿਬ ਜੀ ਨੂੰ ਕੌੜੇ ਬੋਲ ਬੋਲਣ ਲੱਗਾ ਪ੍ਰਿਥੀ ਚੰਦ ਕਿ ਮੈਂ ਤਾਂ ਤੁਹਾਡਾ ਬੜਾ ਸਤਿਕਾਰ ਕਰਦਾ ਸੀ, ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਸਰੂਪ ਸਮਝਦਾ ਸੀ, ਪਰ ਅੱਜ ਦੀ ਤੁਹਾਡੀ ਇਹ ਕਰਤੂਤ ਵੇਖ ਕੇ, ਜਿਹੜਾ ਕੰਮ ਅੱਜ ਤੁਸੀਂ ਕੀਤਾ ਇਹ ਵੇਖ ਕੇ ਮੇਰੇ ਮਨ ਦੀ ਸ਼ਰਧਾ ਟੁੱਟ ਗਈ। ਅੱਜ ਮੇਰਾ ਮਨ ਟੁੱਟ ਗਿਆ। ਚਲੋ ਪਿਤਾ ਜੀ ਮੇਰੇ ਤੋਂ ਨਾਰਾਜ਼ ਸੀ, ਉਹਨਾਂ ਨੇ ਤਾਂ ਗੁੱਸੇ ਵਿਚ ਆ ਕੇ ਕੰਮ ਕੀਤਾ, ਪਰ ਤੁਸੀਂ ਉੱਠ ਕੇ ਤਿਲਕ ਕਿਉਂ ਦਿੱਤਾ ਗੁਰਿਆਈ ਦਾ? ਹੁਣ ਜਦੋਂ ਮੈਂ ਬਲ ਦੇ ਨਾਲ, ਤਾਕਤ ਦੇ ਨਾਲ, ਆਪਣੀ ਸ਼ਕਤੀ ਦੇ ਨਾਲ, ਮੇਰੇ ਕੋਲ ਧਨ ਹੈ, ਧਨ ਦੇ ਜ਼ੋਰ ਨਾਲ ਗੁਰਿਆਈ ਮੈਂ ਲੈ ਲਵਾਂਗਾ, ਤੇ ਫਿਰ ਤੁਹਾਡਾ ਤਿਲਕ ਦਿੱਤਾ ਕੀ ਕਰੇਗਾ? ਬਾਬਾ ਬੁੱਢਾ ਜੀ ਤੁਹਾਡਾ ਇਹ ਕੀਤਾ ਕੰਮ ਕੀ ਕਰੇਗਾ? ਬੜੇ ਬੜੇ ਦੁਰਬੋਚਨ ਦੁਰਬੋਲ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਿਥੀ ਚੰਦ ਨੇ ਕਹੇ, ਪਰ ਸ਼ਾਂਤੀ ਦੇ ਮਹਾ ਮੁਜੱਸਮੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਪ੍ਰਿਥੀ ਚੰਦ ਗੁੱਸਾ ਨਾ ਕਰ, ਕ੍ਰੋਧ ਨਾ ਕਰ, ਜੋ ਤੁਹਾਡੇ ਪਿਤਾ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤਾ ਹੈ ਉਹਨਾਂ ਦੇ ਕੀਤੇ ਵਿਚ ਰਾਜੀ ਰਹਿ, ਉਹਨਾਂ ਦੀ ਆਗਿਆ ਨੂੰ ਸਤ ਕਰਕੇ ਮਨ, ਇਹਦੇ ਵਿਚ ਹੀ ਤੇਰਾ ਭਲਾ ਹੈ। ਚੱਲ ਜੇ ਤੈਨੂੰ ਗੁਰਿਆਈ ਦਾ ਤਿਲਕ ਨਹੀਂ ਮਿਲਿਆ, ਤੈਨੂੰ ਗੁਰਿਆਈ ਦੀ ਗੱਦੀ ਪ੍ਰਾਪਤ ਨਹੀਂ ਹੋਈ, ਤੇ ਤੂੰ ਗੁਰੂ ਦਾ ਪੁੱਤਰ ਹੈ, ਇਹ ਮਾਣ ਤਾਂ ਤੇਰੇ ਕੋਲ ਹੈ ਹੀ ਹੈ ਨਾ, ਇਹ ਵਡਿਆਈ ਕੋਈ ਛੋਟੀ ਵਡਿਆਈ ਹੈ? ਗੁਰੂ ਦੇ ਪੁੱਤਰ ਹੋਣ ਦੀ ਵਡਿਆਈ। ਬਾਬੇ ਪ੍ਰਿਥੀ ਚੰਦ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਇਹ ਬਚਨ ਕਹੇ, ਸੁਣੇ ਤਾਂ ਸਹੀ ਇੰਨੇ, ਪਰ ਇਹਦੇ ਮਨ ਨੂੰ ਨਹੀਂ ਲੱਗੇ। ਤੋ ਧੰਨ ਬਾਬਾ ਬੁੱਢਾ ਸਾਹਿਬ ਜੀ ਇਸ ਬਚਨ ਕਹਿ ਕੇ ਚੁੱਪ ਕਰ ਗਏ, ਪਰ ਪ੍ਰਿਥੀ ਅੱਗ ਦਾ ਭੰਬੂੜਾ ਹੋਇਆ ਗੁਰੂ ਰਾਮਦਾਸ ਸਾਹਿਬ ਕੋਲ ਆਇਆ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਚੋਪਈ ਇਮਕੈ ਬਿਰਦ ਮੁਖ ਤਾਰੀ ਮੌਨ।
ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹਿ ਕੇ ਬਾਬੇ ਪ੍ਰਿਥੀ ਚੰਦ ਨੂੰ ਚੁੱਪ ਤਾਰ ਲਈ, ਪਰ ਪ੍ਰਿਥੀ ਚੰਦ ਦੇ ਮਨ ਨੂੰ ਨਹੀਂ ਚੰਗੀ ਲੱਗੀ ਕੋਈ ਗੱਲ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹੇ, ਦੇ ਮਨ ਨੂੰ ਚੰਗੇ ਨਹੀਂ ਲੱਗੇ। ਤੋ ਬਾਬਾ ਜੀ ਨੇ ਜਿਤਨੇ ਬਚਨ ਕਹੇ, ਇਹ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਚੁੱਪ ਧਾਰਨ ਕਰ ਲਈ, ਮੌਨ ਧਾਰ ਲਿਆ।
ਪ੍ਰਿਥੀਆ ਜਾਏ ਪ੍ਰਵੇਸ਼ ਪੌਣ,
ਔਰ ਪ੍ਰਿਥੀਆ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਜਿੱਥੇ ਮਹਿਲ ਸਨ, ਜਿੱਥੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨਿਵਾਸ ਕਰਦੇ ਸਨ, ਉਥੇ ਸਤਿਗੁਰਾਂ ਦੇ ਦਰਬਾਰ ਦੇ ਵਿਚ ਮਹਾਰਾਜ ਜੀ ਦੇ ਘਰ ਦੇ ਵਿਚ ਇਹਨੇ ਪ੍ਰਵੇਸ਼ ਕੀਤਾ ਹੈ।
ਗਿਰਾ ਕਠੋਰ ਕਹਿ ਤਿਰਸ ਤਾਰੇ,
ਬੜੀ ਕਠੋਰ ਬੋਲੀ ਜਿਹੜੇ ਨਾ ਕਹਿਣ ਵਾਲੇ ਬੋਲ ਸਨ, ਬੜੀ ਕਠੋਰ ਸ਼ਬਦਾਵਲੀ ਦੀ ਵਰਤੋਂ, ਕੁਰਖਤ ਬੋਲਾਂ ਦੀ ਵਰਤੋਂ ਬਾਬਾ ਪ੍ਰਿਥੀ ਚੰਦ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆ ਕੇ ਕੀਤੇ ਹਨ।
ਪਿਤ ਕੇ ਨਿਕਟ ਗਏ ਹੋ ਦੁੱਖ ਭਾਰੇ,
ਬੜਾ ਦੁੱਖ ਹੈ ਪ੍ਰਿਥੀਏ ਦੇ ਮਨ ਦੇ ਵਿਚ, ਤੇ ਵੱਡੇ ਭਾਰੀ ਦੁੱਖ ਨੂੰ ਆਪਣੇ ਹਿਰਦੇ ਚ ਪ੍ਰਾਪਤ ਕਰਦਿਆਂ ਹੋਇਆ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਗਿਆ ਹੈ।
ਮੁਖ ਤੇ ਕਹਿਣ ਲਾਗ ਕਟਬਾਨੀ,
ਔਰ ਆਪਣੇ ਮੁਖ ਤੋਂ ਕੌੜੀ ਬੋਲੀ, ਕਟ ਕਟ ਕਹਿੰਦੇ ਨੇ ਕੌੜੀ ਨੂੰ, ਜਿਹੜੀ ਕੌੜੀ ਬੋਲੀ ਹੈ ਉਹ ਆਪਣੇ ਮੁਖੋਂ ਬੋਲਣ ਲੱਗਾ।
ਕਿਆ ਵਿਪਰੀਤ ਆਪਨੇ ਠਾਨੀ,
ਤੇ ਬੜੀ ਕੌੜੀ ਬੋਲੀ ਦੀ ਵਰਤੋਂ ਕਰਦਾ ਹੋਇਆ ਉਸ ਵੇਲੇ ਪ੍ਰਿਥੀ ਚੰਦ ਬੋਲਿਆ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ,
ਮੇਰੀ ਵਸਤ ਅਲਪ ਕੋ ਦੇਈ,
ਬੜੇ ਕੌੜੇ ਬੋਲ ਬੋਲਦਿਆਂ ਕਹਿਣ ਲੱਗਾ ਕਿ ਤੁਸੀਂ ਉਲਟਾ ਕੰਮ ਕੀਤਾ, ਆ ਕੇ ਪਿਤਾ ਜੀ ਨੇ ਕਿਹਾ, ਕੋਈ ਪਿਤਾ ਜੀ ਨੂੰ ਸੰਬੋਧਨ ਨਹੀਂ ਕੀਤਾ, ਤੇ ਕੌੜੇ ਬੋਲ ਬੋਲਦਿਆਂ ਬੋਲਿਆ, ਕਹਿੰਦਾ ਜੀ ਆਹ ਤੁਸੀਂ ਕਿਹੜਾ ਉਲਟਾ ਕੰਮ ਕਰ ਦਿੱਤਾ ਹੈ, ਇਹ ਕਿਹੜਾ ਤੁਸੀਂ ਟੇਢਾ ਕੰਮ ਕਰ ਦਿੱਤਾ ਹੈ, ਜਿਹੜੀ ਮੇਰੀ ਵਸਤੂ ਸੀ ਉਹ ਤੁਸੀਂ ਮੇਰੇ ਤੋਂ ਛੋਟੇ ਨੂੰ ਦੇ ਦਿੱਤੀ ਹੈ।
ਉਹ ਇਮ ਕਰੇ ਨਾ ਆਗੇ ਭਾਈ,
ਕਦੇ ਕਿਸੇ ਨੇ ਇਸ ਤਰ੍ਹਾਂ ਨਹੀਂ ਕੀਤਾ ਤੇ ਨਾ ਹੀ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਹੈ। ਜੇ ਵੱਡੇ ਪੁੱਤਰ ਦਾ ਹੱਕ ਹੈ ਤਾਂ ਪਿਤਾ ਦੇ ਕੋਲੋਂ ਵੱਡੇ ਪੁੱਤਰ ਨੂੰ ਹੀ ਹੱਕ ਮਿਲਿਆ ਅੱਜ ਤੱਕ, ਤੇ ਛੋਟੇ ਨੂੰ ਨਹੀਂ ਮਿਲਿਆ ਵੱਡੇ ਦਾ ਤਿਆਗ ਕਰਕੇ। ਤੇ ਤੁਸੀਂ ਮੇਰਾ ਤਿਆਗ ਕਰਕੇ ਜਿਹੜੀ ਮੇਰੀ ਵਸਤੂ ਸੀ, ਜਿਹਦੇ ਤੇ ਮੇਰਾ ਹੱਕ ਬਣਦਾ ਸੀ, ਉਹ ਮੇਰੇ ਤੋਂ ਛੋਟੇ ਨੂੰ ਦੇ ਕੇ ਚੰਗਾ ਨਹੀਂ ਕੀਤਾ।
ਮੋ ਸੰਗ ਖੋਟ ਜਾਨ ਕੈ ਕਰਿਓ,
ਮੇਰੇ ਨਾਲ ਤੁਸੀਂ ਬੜਾ ਵੱਡਾ ਖੋਟਾ ਕੰਮ ਕੀਤਾ ਔਰ ਇਹ ਜਾਣ ਬੁੱਝ ਕੇ ਕੀਤਾ। ਮੈਂ ਜਾਣਦਾ ਪ੍ਰਿਥੀ ਚੰਦ ਗੁਰੂ ਰਾਮਦਾਸ ਸਾਹਿਬ ਨੂੰ ਕਹਿ ਰਿਹਾ, ਕਹਿੰਦਾ ਜੀ ਇਹ ਜਿਹੜਾ ਤੁਸੀਂ ਖੋਟਾ ਕੰਮ ਕੀਤਾ ਮੇਰੇ ਨਾਲ, ਇਹ ਜਾਣ ਬੁੱਝ ਕੇ ਤੁਸੀਂ ਖੋਟਾ ਕੰਮ ਕੀਤਾ ਹੈ।
ਕੌਣ ਦੋਸ਼ ਲੱਖ ਕੈ ਪਰ ਹਰਿਓ,
ਮੇਰੇ ਚ ਇਹੋ ਜਿਹਾ ਕਿਹੜਾ ਦੋਸ਼ ਵੇਖਿਆ ਤੁਸੀਂ, ਮੈਂ ਇਹੋ ਜਿਹਾ ਕਿਹੜਾ ਗੁਨਾਹ ਕੀਤਾ ਸੀ, ਕਿਹੜਾ ਅਪਰਾਧ ਕੀਤਾ ਸੀ ਜਿਹੜਾ ਮੇਰਾ ਦੋਸ਼ ਵੇਖ ਕੇ ਤੁਸੀਂ ਮੈਨੂੰ ਬਿਲਕੁਲ ਹੀ ਤਿਆਗ ਦਿੱਤਾ, ਮੂਲੋਂ ਹੀ ਤਿਆਗ ਦਿੱਤਾ, ਮੈਨੂੰ ਅੰਗੀਕਾਰ ਹੀ ਨਹੀਂ ਕੀਤਾ। ਮੈਂ ਇਹੋ ਜਿਹਾ ਕਿਹੜਾ ਦੋਸ਼ ਕਮਾਇਆ ਸੀ, ਮੈਂ ਕੋਈ ਇਹੋ ਜਿਹਾ ਕਿਹੜਾ ਅਪਰਾਧ ਕਮਾਇਆ ਸੀ ਜਿਸ ਅਪਰਾਧ ਤੇ ਦੋਸ਼ ਨੂੰ ਵੇਖ ਕੇ ਤੁਸੀਂ ਮੈਨੂੰ ਤਿਆਗ ਦਿੱਤਾ ਹੈ।
ਜਿਸ ਪ੍ਰਕਾਰ ਤੁਮ ਮੁਝ ਸੋ ਠਾਨੀ,
ਜਿਸ ਪ੍ਰਕਾਰ ਨਾਲ ਤੁਸੀਂ ਮੇਰੇ ਨਾਲ ਆਹ ਕਿਰਤ ਕੀਤੀ ਹੈ, ਆਹ ਕੰਮ ਠਾਨਿਆ, ਇਹ ਕੰਮ ਕੀਤਾ ਹੈ।
ਇਸ ਕੋ ਫਲ ਦੇਖੋ ਅਗਵਾਨੀ,
ਇਹਦਾ ਫਲ ਤੁਹਾਨੂੰ ਅੱਗੇ ਵੇਖਣਾ ਪਏਗਾ। ਜਿਹੜਾ ਕੰਮ ਤੁਸੀਂ ਪਿਤਾ ਜੀ ਮੇਰੇ ਨਾਲ ਕੀਤਾ ਨਾ, ਇਹਦਾ ਫਲ ਤੁਹਾਨੂੰ ਅੱਗੇ ਵੇਖਣਾ ਪਵੇਗਾ, ਇਹਦਾ ਫਲ ਤੁਹਾਨੂੰ ਅੱਗੇ ਭੁਗਤਣਾ ਪਵੇਗਾ ਜਾ ਕੇ।
ਗਰਭ ਬ੍ਰਿੰਦ ਅਬ ਮੋਏ ਸਮੀਪ,
ਮੇਰੇ ਕੋਲ ਪੈਸੇ ਦੀ ਤਾਕਤ ਹੈ ਤੇ ਪੈਸੇ ਦੀ ਤਾਕਤ ਨਾਲ ਕੀ ਕੁਝ ਨਹੀਂ ਹੋ ਸਕਦਾ, ਮੇਰੇ ਕੋਲ ਪੈਸਾ ਹੈ, ਰੁਪਈਆ ਹੈ, ਤੇ ਮੈਂ ਬੜਾ ਪੈਸਾ ਆਪਣੇ ਕੋਲ ਜੋੜ ਕੇ ਰੱਖਿਆ ਹੋਇਆ ਹੈ, ਤੇ ਮੈਂ ਆਪਣੇ ਪੈਸੇ ਦੇ ਬਲ ਦੇ ਨਾਲ
ਮਿਲੋ ਬਲੀ ਜੋਏ ਮਾਈਪ,
ਮੈਂ ਕਿਸੇ ਚੰਗੇ ਬਲਵਾਨ ਰਾਜੇ ਨੂੰ ਜਾ ਕੇ ਮਿਲਾਂਗਾ, ਤੇ ਜਿਹੜਾ ਮੇਰੇ ਕੋਲ ਪੈਸਾ ਉਹ ਪੈਸਾ ਮੈਂ ਰਾਜੇ ਨੂੰ ਦਿਆਂਗਾ, ਕਿਸੇ ਬਲਵਾਨ ਨੂੰ, ਕਿਸੇ ਬਲੀ ਤੇ ਤਾਕਤਵਰ ਰਾਜੇ ਨੂੰ ਜਾ ਕੇ ਮਿਲਾਂਗਾ।
ਦੇ ਕਰ ਤਨ ਕੋ ਤਿਸ ਅਪਣਾਵੋ,
ਰਾਜੇ ਨੂੰ ਮਾਇਆ ਦੇ ਕੇ ਪੈਸਾ ਦੇ ਕੇ ਮੈਂ ਉਹਨੂੰ ਅਪਣਾ ਲਵਾਂਗਾ, ਕਿਸੇ ਰਾਜੇ ਨੂੰ ਧਨ ਦੇ ਕੇ ਮਾਇਆ ਦੇ ਕੇ ਉਹਨੂੰ ਮੈਂ ਅਪਣਾ ਕੇ ਆਪਣਾ ਕਰ ਲਵਾਂਗਾ।
ਪਿਤ ਸੁਤ ਤੁਮ ਕੋ ਕਸ਼ਟ ਦਿਖਾਓ,
ਔਰ ਤੁਹਾਨੂੰ ਦੋਵਾਂ ਪਿਓ ਪੁੱਤਰਾਂ ਨੂੰ ਦੁੱਖ ਦਿਆਂਗਾ। ਪ੍ਰਿਥੀ ਚੰਦ ਬੜੇ ਕੌੜੇ ਸ਼ਬਦ ਬੋਲ ਰਿਹਾ ਗੁਰੂ ਰਾਮਦਾਸ ਸਾਹਿਬ ਨੂੰ ਕਿ ਮੈਂ ਕਿਸੇ ਰਾਜੇ ਦੇ ਨਾਲ ਜਾ ਕੇ ਮਿੱਤਰਾਨਾ ਕਰ ਲਵਾਂਗਾ, ਮਾਇਆ ਦੇ ਕੇ ਕਿਸੇ ਰਾਜੇ ਨੂੰ ਆਪਣਾ ਬਣਾ ਲਵਾਂਗਾ, ਔਰ ਰਾਜੇ ਦੀ ਫੌਜ ਦੀ ਤਾਕਤ ਲੈ ਕੇ ਤੁਹਾਨੂੰ ਦੋਵਾਂ ਬਾਪ ਪੁੱਤਰਾਂ ਨੂੰ ਮੈਂ ਦੁੱਖ ਦੇਵਾਂਗਾ, ਤੁਹਾਨੂੰ ਵੀ, ਔਰ ਜਿਹਨੂੰ ਤੁਸੀਂ ਗੁਰਿਆਈ ਦਿੱਤੀ ਹੈ ਨਾ ਤੁਹਾਡੇ ਪੁੱਤਰ ਨੂੰ, ਉਹਨੂੰ ਵੀ ਮੈਂ ਦੁੱਖ ਦੇਵਾਂਗਾ, ਕਸ਼ਟ ਦੇਵਾਂਗਾ।
ਜਬ ਤੁਮਰੋ ਬਸ ਚਲੇ ਨਾ ਕੋਈ,
ਫਿਰ ਜਦੋਂ ਤੁਹਾਡਾ ਕੋਈ ਬਸ ਨਾ ਚੱਲੇਗਾ, ਜਦੋਂ ਤੁਹਾਡੀ ਕੋਈ ਤਾਕਤ ਨਾ ਚੱਲੇਗੀ, ਤੁਹਾਡੇ ਸਾਰੇ ਬਸ ਚਾਰੇ ਹਾਰ ਜਾਣਗੇ।
ਬਿਨਾ ਕਰੇ ਗੁਰਤਾ ਮੁਜੋਈ,
ਫਿਰ ਤੁਹਾਨੂੰ ਮੈਨੂੰ ਗੁਰੂ ਬਣਾਉਣਾ ਹੀ ਪਵੇਗਾ, ਫਿਰ ਤਾਂ ਤੁਹਾਡੇ ਬਿਨਾਂ ਕੀਤਿਆਂ ਹੀ ਮੈਂ ਗੁਰੂ ਬਣ ਜਾਣਾ। ਜਦੋਂ ਮੇਰਾ ਬਸ ਚੱਲ ਪਿਆ, ਮੇਰੀ ਤਾਕਤ ਚੱਲ ਪਈ ਤੇ ਤੁਹਾਡਾ ਕੋਈ ਜ਼ੋਰ ਨਾ ਚੱਲਿਆ, ਤੁਹਾਨੂੰ ਦੋਵਾਂ ਪਿਓ ਪੁੱਤਰਾਂ ਨੂੰ ਜਦੋਂ ਮੈਂ ਬੜੇ ਦੁੱਖ ਦਿੱਤੇ, ਤਸੀਹੇ ਦਿੱਤੇ, ਤੇ ਫਿਰ ਉਸ ਵਕਤ ਮੈਂ ਤੁਹਾਡੇ ਬਿਨਾਂ ਕੀਤਿਆਂ ਹੀ ਗੁਰੂ ਬਣ ਜਾਣਾ, ਫਿਰ ਮੈਨੂੰ ਗੁਰੂ ਦੀ ਪਦਵੀ ਪ੍ਰਾਪਤ ਹੋ ਜਾਣੀ ਹੈ।
ਇਤਿਆਦਕ ਝਗੜਾ ਬੋਠਾਨਿਓ,
ਇਤਿਆਦਕ ਬੜਾ ਝਗੜਾ ਕੀਤਾ ਪ੍ਰਿਥੀ ਚੰਦ ਨੇ ਗੁਰੂ ਰਾਮਦਾਸ ਸਾਹਿਬ ਜੀ ਨਾਲ। ਹੋਰ ਵੀ ਕਈ ਕੌੜੇ ਸ਼ਬਦ ਨੇ ਬੋਲੇ, ਜਿਹੜੇ ਸ਼ਬਦ ਨੂੰ ਕਹਿਣੇ ਨਹੀਂ ਸਨ ਚਾਹੀਦੇ, ਉਹ ਸ਼ਬਦਾਂ ਦੀ ਵਰਤੋਂ ਵੀ ਪ੍ਰਿਥੀ ਨੇ ਕੀਤੀ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨਾਲ ਇਹਨੇ ਬੜਾ ਝਗੜਾ ਕੀਤਾ।
ਇਸ ਪਰ ਸ੍ਰੀ ਗੁਰ ਸ਼ਬਦ ਬਖਾਨਿਓ,
ਜਦੋਂ ਇਹ ਸਤਿਗੁਰਾਂ ਨਾਲ ਝਗੜਾ ਕਰ ਰਿਹਾ ਸੀ, ਉਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਗੁਰਬਾਣੀ ਦਾ, ਉਸੇ ਪ੍ਰਥਾਏ ਉਸੇ ਪ੍ਰਕਰਣ ਨੂੰ ਮੁੱਖ ਰੱਖਦਿਆਂ ਇਹਨੇ ਪਿਤਾ ਨਾਲ ਝਗੜਾ ਕੀਤਾ ਪ੍ਰਿਥੀ ਚੰਦ ਨੇ, ਤੇ ਸਤਿਗੁਰੂ ਜੀ ਪ੍ਰਿਥੀ ਚੰਦ ਨੂੰ ਹੀ ਉਪਦੇਸ਼ ਦਿੰਦਿਆਂ ਤੇ ਕੁੱਲ ਸੰਸਾਰ ਦੇ ਉਹਨਾਂ ਜੀਵਾਂ ਨੂੰ ਜਿਹੜੇ ਆਪਣੇ ਪਿਤਾ ਨਾਲ ਝਗੜਾ ਕਰਨ, ਉਹਨਾਂ ਵਾਸਤੇ ਸਾਰਿਆਂ ਲਈ ਉਪਦੇਸ਼। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਉਸੇ ਪ੍ਰਕਰਨ ਪ੍ਰਥਾਏ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਹੈ।
ਸ੍ਰੀ ਮੁਖ ਵਾਕ ਸਾਰੰਗ ਮਹੱਲਾ ਚੌਥਾ, ਘਰ ਤੀਜਾ ਦੋ ਪਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਰੰਗ ਮਹੱਲਾ ਚੌਥਾ, ਸਾਰੰਗ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਪ੍ਰੀਤਮ ਪਿਆਰਾ ਰਾਗ ਹੈ। ਸਾਰੰਗ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ, ਜੋ ਤੀਸਰੇ ਘਰ ਸੁਰ ਤਾਲ ਵਿਚ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਔਰ ਦੋ ਪਦਿਆਂ ਵਾਲਾ ਇਹ ਪਵਿੱਤਰ ਪਾਵਨ ਸ਼ਬਦ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਉਚਾਰਿਆ। ਇਸ ਸ਼ਬਦ ਦੇ ਦੋ ਪਦੇ ਨੇ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਨੇ ਵਸਤੂ ਨਿਰਦੇਸ਼ ਮੰਗਲਾ ਚਰਨ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਸਤੂ ਨਿਰਦੇਸ਼ ਮੰਗਲ, ਤਿੰਨ ਪ੍ਰਕਾਰ ਦੇ ਮੰਗਲ ਵਿਦਵਾਨਾਂ ਨੇ ਵੈਸੇ ਕਈਆਂ ਮੰਨੇ, ਕਈ ਚਾਰ ਪ੍ਰਕਾਰ ਦੇ ਮੰਗਲ ਵੀ ਕਹਿੰਦੇ ਨੇ। ਉਨ੍ਹਾਂ ਵਿਚੋਂ ਇਕ ਨਮਸਕਾਰਾਤਮਕ ਮੰਗਲ ਹੈ, ਦੂਸਰਾ ਆਸ਼ੀਰਵਾਦਕ ਮੰਗਲਾ ਚਰਨ ਹੈ, ਤੀਸਰਾ ਵਸਤੂ ਨਿਰਦੇਸ਼ ਮੰਗਲਾ ਚਰਨ ਹੈ, ਔਰ ਚੌਥਾ ਆਤਮ ਮੰਗਲ ਹੈ, ਆਪਣੀ ਆਤਮਾ ਦਾ ਹੀ ਮੰਗਲ ਕਰਨਾ। ਪਰ ਗੁਰਮਤਿ ਵਿਚ ਤਿੰਨ ਮੰਗਲ ਪ੍ਰਵਾਨ ਨੇ, ਜਿਹਦਾ ਜ਼ਿਕਰ ਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਕੀਤਾ, ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਜਿਹੜੀਆਂ ਪਾਵਨ ਪੰਕਤੀਆਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਨੇ, ਇਹਦੇ ਵਿਚ ਸਤਿਗੁਰਾਂ ਨੇ ਤਿੰਨੇ ਮੰਗਲਾਂ ਦਾ ਜ਼ਿਕਰ ਕੀਤਾ। ਡੰਡਾਉਤ ਬੰਧਨ ਦਾ ਮਤਲਬ ਹੈ ਨਮਸਕਾਰਾਤਮਕ ਮੰਗਲ ਚਰਨ, ਹੇ ਪ੍ਰਭੂ ਮੇਰੀ ਆਪ ਜੀ ਦੇ ਚਰਨਾਂ ਵਿਚ ਡੰਡਾਉਤ ਬੰਦਨਾ ਹੈ, ਇਹਨੂੰ ਕਹਿੰਦੇ ਨੇ ਨਮਸਕਾਰਾਤਮਕ ਮੰਗਲਾ ਚਰਨ। ਤੇ ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ ਕਹਿਣਾ, ਹੇ ਪ੍ਰਭੂ ਤੂੰ ਸਾਰੀਆਂ ਕਲਾ ਵਿਚ ਸਮਰੱਥ ਹੈ, ਇਹ ਪਰਮੇਸ਼ਰ ਦਾ ਵਸਤੂ ਨਿਰਦੇਸ਼ ਮੰਗਲਾ ਚਰਨ ਹੈ। ਤੀਸਰਾ ਹੈ ਡੋਲਨ ਤੇ ਰਾਖੋ ਪ੍ਰਭੂ ਆਸ਼ੀਰਵਾਦ ਮੰਗਣੀ, ਹੇ ਪ੍ਰਭੂ ਮੈਨੂੰ ਡੋਲਣ ਤੋਂ ਰੱਖ ਲੈ, ਆਸ਼ੀਰਵਾਦਕ ਮੰਗਲਾ ਚਰਨ ਹੈ। ਇਹ ਤਿੰਨ ਪ੍ਰਕਾਰ ਦੇ ਮੰਗਲ ਜਿਹੜੇ ਨੇ ਗੁਰਮਤਿ ਵਿਚ ਪ੍ਰਵਾਨ ਹਨ। ਇੱਥੇ ਜਿਹੜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਸਤਿਗੁਰਾਂ ਨੇ ਕੀਤਾ, ਇਹ ਵਸਤੂ ਨਿਰਦੇਸ਼ ਮੰਗਲਾ ਚਰਨ ਹੈ, ਜਿਹਦੇ ਵਿਚ ਪਰਮੇਸ਼ਰ ਦੀ ਵਿਸ਼ੇਸ਼ਤਾ ਦਾ ਬਿਆਨ ਕੀਤਾ ਗਿਆ। ਇਹ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ, ਇੱਕ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੱਲ ਹੀ ਇੱਕ ਤੋਂ ਸ਼ੁਰੂ ਕੀਤੀ ਹੈ। ਮੂਲ ਮੰਤਰ ਦੇ ਪ੍ਰਾਰੰਭ ਵਿਚ ਹੀ ਸਤਿਗੁਰਾਂ ਨੇ ਸ਼ੁਰੂਆਤ ਹੀ ਇੱਕ ਓਅੰਕਾਰ ਤੋਂ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ, ਕਿਉਂਕਿ ਪਹਿਲੇ ਸਨਾਤਨ ਧਰਮ ਦੇ ਵਿਚ ਓਮ ਸ਼ਬਦ ਸੀ। ਓਮਕਾਰ ਜਾਂ ਓਮ ਸ਼ਬਦ ਦੇ ਵਿਚੋਂ ਤਿੰਨ ਦੇਵਤਿਆਂ ਨੂੰ ਉਤਪਤੀ ਕਰਕੇ ਉਨ੍ਹਾਂ ਦੀ ਪੂਜਾ ਕਰਨ ਲੱਗ ਪਏ। ਜਦੋਂ ਆਪਾਂ ਕਹਿੰਦੇ ਨਾ ਓਮ, ਤੇ ਓਮ ਸ਼ਬਦ ਕਹਿਣ ਨਾਲ ਤਿੰਨ ਅੱਖਰ ਨਿਕਲਦੇ ਨੇ, ਆ ਓ ਤੇ ਮਾਂ, ਐੜਾ ਊੜਾ ਤੇ ਮੰਮਾ, ਇਹਦੇ ਵਿਚੋਂ ਤਿੰਨ ਦੇਵਤਿਆਂ ਨੂੰ ਪੈਦਾ ਕਰ ਲੈਂਦੇ ਨੇ। ਆ ਜਾ ਪਤੀ ਬ੍ਰਹਮਾ ਹੈ, ਤੇ ਫਿਰ ਪਾਲਣਾ ਕਰਨ ਵਾਲਾ ਵਿਸ਼ਨੂੰ ਹੈ। ਉਕਾਰ ਅਕਾਰ ਤੇ ਮਕਾਰ, ਇਹ ਤਿੰਨ ਮਾਤਰਾਵਾਂ ਮੰਨੀਆਂ ਜਾਂਦੀਆਂ ਨੇ, ਤੇ ਤੀਸਰਾ ਸ਼ਿਵ ਹੈ। ਮਹਾਰਾਜ ਜੀ ਕਹਿੰਦੇ ਇਹਨਾਂ ਤਿੰਨਾਂ ਦਾ ਜਿਹੜੀ ਉੱਤੇ ਕਾਰ ਖਿੱਚੀ ਹੈ ਨਾ ਗੁਰੂ ਨਾਨਕ ਸਾਹਿਬ ਨੇ, ਉਹ ਅੰਕਾਰ ਜਿਹੜੀ ਲਕੀਰ ਹੈ ਮੂੰਹ ਊੜੇ ਦਾ ਖੁੱਲਾ ਰੱਖਿਆ। ਕਾਰ ਦਾ ਮਤਲਬ ਹੈ ਅਧਿਸ਼ਠਾਨ ਆਸਰਾ, ਜਿਹੜਾ ਇਹਨਾਂ ਤਿੰਨਾਂ ਦਾ ਆਸਰਾ ਹੈ, ਜਿਹੜਾ ਇਹਨਾਂ ਤਿੰਨਾਂ ਨੂੰ ਚਲਾਉਣ ਵਾਲਾ ਹੈ, ਜਿਹੜਾ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਹੈ, ਉਹ ਕੌਣ ਹੈ? ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹਦੇ ਵਾਸਤੇ ਸਤਿਗੁਰਾਂ ਨੇ ਵਰਤਿਆ ਇੱਕ। ਇੱਕ ਦਾ ਮਤਲਬ ਇੱਥੇ ਗਿਣਤੀ ਦਾ ਏਕਾ ਨਹੀਂ ਹੈ, ਸੰਗਿਆ ਵਾਚਕ ਇੱਕ ਹੈ। ਸੰਗਿਆ ਵਾਚਕ ਇੱਕ ਜਿਸ ਵਰਗਾ ਕੋਈ ਦੂਸਰਾ ਨਹੀਂ ਹੈ। ਸਜਾਤੀ ਵਿਜਾਤੀ ਸਵਗਤ ਭੇਦ ਤੋਂ ਜਿਹੜਾ ਰਹਿਤ ਹੈ ਉਹਨੂੰ ਕਹਿੰਦੇ ਨੇ ਇੱਕ। ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਓਅੰਕਾਰ ਜਿਹੜਾ ਸਾਰਿਆਂ ਨੂੰ ਪ੍ਰਕਾਸ਼ਨ ਵਾਲਾ ਹੈ। ਓਅੰਕਾਰ ਦੇ 64 ਅਰਥ ਵਿਦਵਾਨਾਂ ਨੇ ਵੱਖੋ ਵੱਖਰੇ ਢੰਗ ਨਾਲ ਕੀਤੇ ਨੇ। ਮੁੱਖ ਅਰਥ ਇਹ ਨੇ ਵੀ ਜਿਹੜਾ ਸਾਰਿਆਂ ਨੂੰ ਪ੍ਰਕਾਸ਼ਦਾ ਹੈ, ਦੂਸਰਾ ਅਰਥ ਇਹ ਹੈ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਤੀਸਰਾ ਹੈ ਜਿਹੜਾ ਸਾਰਿਆਂ ਨੂੰ ਚੇਤਨਤਾ ਪ੍ਰਦਾਨ ਕਰਨ ਵਾਲਾ ਹੈ, ਤੇ ਫਿਰ ਜਿਹੜਾ ਸਾਰਿਆਂ ਦਾ ਬੀਜ ਮੰਤਰ ਹੈ। ਜਿਵੇਂ ਬੀਜ ਤੋਂ ਬਿਨਾਂ ਦਰਖਤ ਨਹੀਂ ਪੈਦਾ ਹੁੰਦਾ, ਇਸੇ ਤਰ੍ਹਾਂ ਜਿਹੜੀ ਸਾਰੀ ਸ੍ਰਿਸ਼ਟੀ ਹੈ, ਸੰਸਾਰ ਹੈ, ਇਹ ਵੀ ਬੀਜ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ। ਸਾਰੇ ਸੰਸਾਰ ਦਾ ਜਿਹੜਾ ਬੀਜ ਹੈ, ਜਿੱਥੋਂ ਇਹ ਸਾਰੀ ਸ੍ਰਿਸ਼ਟੀ ਬ੍ਰਹਿਮੰਡ ਪੈਦਾ ਹੋਇਆ, ਉਹ ਹੈ ਓਅੰਕਾਰ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮੇ। ਓਅੰਕਾਰ ਸ਼ਬਦ ਉਧਰੇ ਓਅੰਕਾਰ ਤੋਂ ਸਾਰਾ ਕੁਝ ਪੈਦਾ ਹੋਇਆ, ਓਅੰਕਾਰ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ। ਫਿਰ ਉਹਦੀ ਪ੍ਰਾਪਤੀ ਕਿਵੇਂ ਹੋਵੇ, ਉਸ ਓਅੰਕਾਰ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕਰੀਏ? ਤਾਂ ਮਹਾਰਾਜ ਜੀ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ, ਬਿਨਾਂ ਗੁਰੂ ਦੀ ਕਿਰਪਾ ਤੋਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰ ਕਿਰਪਾ ਜਿਹ ਨਰਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਦਇਆ ਹੁੰਦੀ ਹੈ, ਤਾਂ ਇਸ ਜੁਗਤੀ ਦਾ ਪਤਾ ਲੱਗਦਾ, ਫਿਰ ਪਰਮੇਸ਼ਰ ਦਾ ਗਿਆਨ ਹੁੰਦਾ। ਬਿਨਾਂ ਗੁਰੂ ਦੀ ਕਿਰਪਾ ਤੋਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਸਾਹਿਬ ਦਇਆ ਕਰਨ, ਗੁਰੂ ਸਾਹਿਬ ਕਿਰਪਾ ਕਰਨ, ਤਾਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ। ਦੂਸਰਾ ਅਰਥ ਜਿਹੜਾ ਤਿੰਨਾਂ ਕਾਲਾਂ ਵਿਚ ਸੱਤ ਹੈ, ਪਹਿਲਾਂ ਵੀ ਸੱਤ ਸੀ, ਹੁਣ ਵੀ ਸੱਤ ਹੈ, ਅੱਗੇ ਨੂੰ ਵੀ ਸੱਤ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਜਿਹੜਾ ਤਿੰਨਾਂ ਕਾਲਾਂ ਵਿਚ ਸੱਚ ਹੈ, ਉਹਨੂੰ ਕਹਿੰਦੇ ਨੇ ਸੱਤ। ਗੁਰ, ਗੁਰ ਦਾ ਮਤਲਬ ਹੈ ਚੇਤਨ, ਜਿਹੜਾ ਸੁਣਦਾ ਹੈ, ਵੇਖਦਾ, ਸਦ ਸੁਣਦਾ, ਸਦ ਵੇਖਦਾ, ਸਰਬ ਰਿਹਾ ਭਰਪੂਰ। ਜਿਹੜਾ ਸੁਣਦਾ ਹੈ, ਵੇਖਦਾ ਹੈ, ਉਹਨੂੰ ਚੇਤਨ ਕਹਿੰਦੇ ਨੇ। ਪਰਮੇਸ਼ਰ ਜੜ ਨਹੀਂ ਹੈ, ਪਰਮੇਸ਼ਰ ਚੇਤਨ ਹੈ। ਉਹ ਸਾਡੇ ਹਰ ਇੱਕ ਕਰਮ ਨੂੰ ਵੇਖਦਾ, ਸਾਡੀ ਭਾਸ਼ਾ ਨੂੰ, ਬੋਲੀ ਨੂੰ ਸੁਣਦਾ। ਉਹ ਵੇਖਣ ਵਾਲਾ ਵੀ ਹੈ ਤੇ ਸੁਣਨ ਵਾਲਾ ਵੀ ਹੈ, ਇਸ ਕਰਕੇ ਉਹ ਚੇਤਨ ਹੈ। ਪ੍ਰਸਾਦ ਕਹਿੰਦੇ ਨੇ ਆਨੰਦ ਸਰੂਪ ਨੂੰ। ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਸਰੂਪ ਹੈ, ਉਹ ਆਨੰਦ ਸਰੂਪ ਹੈ। ਤਾਂ ਹੀ ਉਸ ਪਰਮੇਸ਼ਰ ਦੀ ਗੱਲ ਸੁਣਦੇ ਹਾਂ, ਪਰਮੇਸ਼ਰ ਦੀ ਕਥਾ ਸੁਣਦੇ ਹਾਂ, ਉਹਦਾ ਜਾਪ ਜਪਦੇ ਹਾਂ, ਉਹਦਾ ਸਿਮਰਨ ਕਰਦੇ ਤੇ ਆਨੰਦ ਆਉਂਦਾ ਨਾ। ਆਨੰਦ ਤਾਂ ਹੀ ਆਉਂਦਾ ਕਿਉਂਕਿ ਪਰਮੇਸ਼ਰ ਦਾ ਜਿਹੜਾ ਸਰੂਪ ਹੈ, ਉਹ ਆਨੰਦ ਸਰੂਪ ਹੈ। ਅਕਾਲ ਪੁਰਖ ਦਾ ਸਰੂਪ ਆਨੰਦ ਸਰੂਪ ਹੈ। ਇਹ ਮੰਗਲ ਕਰਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਪ੍ਰਿਥੀ ਚੰਦ ਨੂੰ ਉਪਦੇਸ਼ ਦਿੰਦਿਆਂ ਕਹਿਣ ਲੱਗੇ,
ਕਾਹੇ ਪੂਤ ਚਗਰ ਤੋ ਸੰਗ ਬਾਪ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਹੇ ਪੁੱਤਰ, ਕਾਹੇ ਪੂਤ, ਹੇ ਪੁੱਤਰ, ਕਾਨੂੰ ਝਗੜਤ ਹੋ ਸੰਗ ਬਾਪ, ਆਪਣੇ ਬਾਪ ਨਾਲ, ਪਿਤਾ ਨਾਲ ਕਿਉਂ ਝਗੜਦਾ? ਵੀ ਝਗੜਾ ਕਰ ਰਹੇ ਸੀ ਨਾ ਪ੍ਰਿਥੀ ਚੰਦ ਜੀ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨਾਲ ਝਗੜ ਰਹੇ ਸਨ, ਵੀ ਤੁਸੀਂ ਮੇਰਾ ਹੱਕ ਕਿਉਂ ਦਿੱਤਾ ਛੋਟੇ ਨੂੰ, ਮੈਂ ਵੱਡਾ ਹਾਂ, ਮੇਰਾ ਹੱਕ ਬਣਦਾ ਸੀ, ਜੇ ਇੱਦਾਂ ਨਹੀਂ ਦਿੱਤਾ ਤੇ ਮੈਂ ਕਿਸੇ ਰਾਜੇ ਦੀ ਸੰਗਤ ਕਰਕੇ, ਕਿਸੇ ਬਾਦਸ਼ਾਹ ਨਾਲ ਮੇਲ ਮਿਲਾਪ ਕਰਕੇ ਆਪਣਾ ਹੱਕ ਲਵਾਂਗਾ, ਫਿਰ ਤੁਹਾਡਾ ਕੀ ਹੋਵੇਗਾ? ਇੱਦਾਂ ਦੇ ਬੜੇ ਕਠੋਰ ਕਟੂ ਸ਼ਬਦ ਵਰਤੇ ਸੀ ਪ੍ਰਿਥੀਏ ਨੇ, ਤੇ ਸਤਿਗੁਰੂ ਜੀ ਕਹਿੰਦੇ, ਪੁੱਤਰ ਫਿਰ ਵੀ ਕਿੰਨੀ ਹਲੀਮੀ ਨਾਲ, ਕਿੰਨੀ ਨਿਮਰਤਾ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਪ੍ਰਿਥੀਏ ਨੂੰ ਸਮਝਾਉਂਦੇ ਨੇ ਕਿ ਪੁੱਤਰ ਕਿਉਂ ਪਿਤਾ ਨਾਲ ਝਗੜਦਾ ਹੈ। ਇਹ ਬਚਨ ਉਹਨਾਂ ਸਾਰੇ ਪੁੱਤਰਾਂ ਵਾਸਤੇ ਨੇ ਜਿਹੜੇ ਪੁੱਤਰ ਆਪਣੇ ਬਾਪ ਨਾਲ, ਪਿਤਾ ਨਾਲ ਝਗੜਾ ਕਰਨ ਤੋਂ ਗੁਹੇਜ ਨਹੀਂ ਕਰਦੇ। ਜੇ ਪਿਤਾ ਮਤ ਦਿੰਦਾ, ਸੁਮਤ ਦਿੰਦਾ ਤੇ ਅੱਗੋਂ ਝਗੜ ਕੇ ਕਹਿੰਦਾ, ਤੈਨੂੰ ਕੀ ਪਤਾ, ਮੈਨੂੰ ਪਤਾ ਮੈਂ ਕਿਵੇਂ ਚੱਲਣਾ, ਮੈਂ ਕਿਵੇਂ ਵਿਚਰਨਾ ਹੈ, ਇਸ ਢੰਗ ਦਾ ਅੱਗੋਂ ਜਵਾਬ ਦਿੰਦਾ। ਕਹਿੰਦੇ ਮਹਾਰਾਜ, ਉਹਨਾਂ ਸਾਰਿਆਂ ਵਾਸਤੇ ਹੀ ਉਪਦੇਸ਼ ਹੈ ਕਿ ਪਿਤਾ ਵੱਡਾ ਹੈ ਤੇ ਉਹਦਾ ਸਤਿਕਾਰ ਕਰਨਾ ਹਰ ਇੱਕ ਪੁੱਤਰ ਦਾ ਕਰਤੱਵ ਬਣਦਾ, ਫਰਜ਼ ਬਣਦਾ ਹੈ। ਤੇ ਮਹਾਰਾਜ ਜੀ ਕਹਿੰਦੇ, ਹੇ ਪੁੱਤਰ, ਕਿਉਂ ਆਪਣੇ ਪਿਤਾ ਦੇ ਨਾਲ ਝਗੜਦਾ ਹੈ?
ਜਿਨ ਕੇ ਜਾਣੇ ਵਡੀਰੇ ਤੁਮ ਹੋ, तिन सेओ चादरत पाप।
जिनके जने बडीरे तुम हो, जिना दा तू जनिया होया। गुरु रामदास साहब दा जनिया होया सी ना, महाराज जी कहंदे जेदा तू जनिया होया ते जिन्हें तेनू पाल पोस के बड़ा कीता, बडीरे तुम हो, तुसी बड़े होए हो, तुहानू बड़िया कीता, ते एहो जे पिता दे नाल जिन्हें तेनू पालिया, जिन्हू तेनू जन्म दिता, जिसने तेरी परवरिश कीती, ओहदे नाल झगड़ेगा ते तेनू पाप लगेगा। तिन सिओ झगड़त पाप। जेडे पिता ने जन्म दिता, जिस पिता ने परवरिश कीती, पालिया, अपना पेट कट के तेनू खवाया। एक पिता बड़ा उच्चा रुतबा रखदा, बड़ा उच्चा मान रखदा। एक विद्वान ने बड़ा सुंदर लिखिया है, वो कहंदा जे मां रोटी पका के दिंदी है ना, तो तेनू मां प्यारी लगदी है, पर उस रोटी वास्ते बंदोबस्त जो करदा है वो तेरा पिता है, वो तेरा पिता है। छोटी मोटी मुसीबत होवे, दर्द होवे शरीर नू, ते मुंह तो निकलदा हाय मां, पर जदों अचनचेत किसे ट्रक दे सामने आउण लगा होवे, बड़ी बड़ी समस्या आउण लग पए, वड्डी मुसीबत विच बाप चेते आउंदा ते कहंदा बाप रे। छोटी मुसीबत च मां ते वड्डी मुसीबत च बाप चेते आउंदा, पिता चेते आउंदा, क्योंकि वड्डी मुसीबत नू रोकण वाला पिता है। पिता एक एहो जा आकाश है, जिस आकाश दे थले उहदा बच्चा, उहदा पुत्र परवरिश प्राप्त करके अपना सिर उचाइया तक, शिखरां तक लैके जांदा है। महाराज जी कहंदे एहो जा पिता जिहड़ा तेनू पाले, जिहने तेनू परवरिश कीता है, तेरी परवरिश कीती है, जिसने तेरी पालना कीती है, जिसने तेनू जणिया, एहो जे पिता नाल झगड़ेगा, ते एहो जे पिता नाल झगड़न करके तेनू पाप लगेगा, तेनू पाप लगेगा।
रहाओ जिस धन का तुम गर्व कर तो, सो तन किसे नायाप।
गुरु रामदास साहब दे शब्दां दी एक खासियत है, जितनी गुरु रामदास साहब की बाणी है, जिन्ने भी शब्द ने, उन्हां सारे शब्दां दा तुकांत जिहड़ा है ओ मिलदा है। हुण इत्थे पप्पा शब्द जिवें पहला बाप आया, फिर पाप आया है, इसे तरह हुण इत्थे आप शब्द आया, पिछला अखर जिहड़ा ओ पप्पा ही आया, सारे शब्द विच पिछला अखर पप्पा ही आउणा तुकांत दा। जिवें जिन हर हिरदा नाम न बस्यो, तिन मात कीजा हर बांझा, तिन सुंझी देह फिरै बिन नावै, ओए खप खप मुए करंझा। उथे झज्जा शब्द ही गुरु रामदास साहब का वचन है जी। ते गुरु रामदास साहब के शब्दों की बड़ी वड्डी खासियत है कि सतगुरां की काव्य शैली इतनी उची है कि शब्द का, सारे शब्द का तुकांत सतगुरां का मिलदा होगा। बहुत शब्द गुरु रामदास साहब के गुरु ग्रंथ साहब च इसे तरह ही ने। तो धन गुरु रामदास साहब जी इत्थे कहण लगे कि हे पृथ्वी चंद, क्योंकि पृथ्वी चंद ने आख्या मेरे कोल पैसे दी ताकत है, रुपया है मेरे कोल, ते मैं अपने पैसे दी ताकत नाल, रुपये दी ताकत नाल जो चाहे मर्जी कर सकदा। ते महाराज जी कहंदे पृथ्वी चंद, जिस धन दा तू माण करदा, जिस धन का तुम गर्व करत हो, जिस धन दा, जिस पैसे दा तू हंकार करदा भी मेरे कोल धन है, मेरे कोल पैसा है, मेरे कोल रुपया है, पातशाह कहंदे सो धन किसे ना आप, ओ धन कदे किसे दा नहीं बनिया जिहदा तू हंकार करना। अज तू मर जाए ते कल नूं इस धन दा किसे दूसरे ने वाली वारस बन जाना, परसों किसे तीसरे ने बन जाना, ए धन कदे किसे दा नहीं बनिया, इहदे ते जिहड़ा आके मालक बन के बैठ गया ओ बैठ गया, ए तां ना खसमी नार है। एहो जी स्त्री एक दुनिया विच माया दी धन दी, कि हर स्त्री उदो रोंदी जदों उहदा पति मर जाए, पर एक स्त्री ऐसी है कि जदों इहदा पति मरे ते नहीं रोंदी। खसम मरे तो नार ना रोवे उस रखवारो, औरो होवे ਇਹਦਾ ਖਸਮ ਮਰੇ, ਮਾਲਕ ਮਰੇ ਤੇ ਇਹ ਨਹੀਂ ਰੋਂਦੀ, ਕਿਉਂਕਿ ਇਹਨੂੰ ਪਤਾ ਮੇਰਾ ਖਸਮ ਜਿਹੜਾ ਮਾਲਕ ਦੂਸਰੇ ਨੇ ਬਣ ਜਾਣਾ, ਰਖਵਾਲਾ ਕਿਸੇ ਦੂਸਰੇ ਨੇ ਬਣ ਜਾਣਾ, ਤੇ ਜਿਹੜਾ ਰਖਵਾਲਾ ਉਹਦਾ ਵਿਨਾਸ਼ ਹੁੰਦਾ ਚੱਲਿਆ ਜਾਣਾ। ਇੱਥੇ ਚਾਹੇ ਉਹ ਭੋਗ ਵਿਲਾਸ ਕਰ ਲਵੇ, ਬੜੇ ਪ੍ਰਕਾਰ ਦੇ ਆਨੰਦ ਪ੍ਰਾਪਤ ਕਰ ਲਏ ਮਾਇਆ ਕਰਕੇ, ਪਰ ਆਗਾ ਨਰਕ ਇਹਾਂ ਭੋਗ ਵਿਲਾਸ, ਅੱਗੇ ਉਹਦੇ ਵਾਸਤੇ ਨਰਕਾਂ ਦੇ ਦਰਵਾਜ਼ੇ ਖੁੱਲਦੇ ਨੇ। ਪਾਤਸ਼ਾਹ ਕਹਿੰਦੇ ਧਨ ਜਿਹਨੂੰ ਕਹਿੰਦਾ ਤੂੰ ਮੇਰਾ ਧਨ, ਮੇਰੇ ਕੋਲ ਪੈਸਾ ਹੈ, ਮੇਰੇ ਕੋਲ ਰੁਪਈਆ ਹੈ, ਪਾਤਸ਼ਾਹ ਕਹਿੰਦੇ ਧਨ ਕਦੇ ਕਿਸੇ ਦਾ ਨਹੀਂ ਬਣਿਆ, ਇਹ ਧਨ ਇਹ ਰੁਪਈਆ ਕਦੇ ਕਿਸੇ ਦਾ ਨਹੀਂ ਹੋਇਆ।
ਖਿੰਨ ਮੈਂ ਛੋੜ ਜਾਏ ਵੇਖਿਆ ਰਸ, ਤੋ ਲਾਗੇ ਪਛਤਾਪ।
ਇੱਕ ਖਿੰਨ ਦੇ ਵਿੱਚ ਸਾਰੇ ਵੇਖਿਆ ਰਸ ਤੈਨੂੰ ਛੱਡ ਕੇ ਚਲੇ ਜਾਣਾ ਪੈਣਾ, ਇਹ ਛੱਡਣੇ ਪੈਣੇ ਨੇ। ਸੰਸਾਰ ਦੇ ਜਿਹੜੇ ਵਿਸ਼ੇ ਰਸ ਨੇ ਇਹ ਤਾਂ ਸਦਾ ਨਹੀਂ ਰਹਿੰਦੇ, ਤਾਂ ਛੱਡਣੇ ਪੈਣੇ ਨੇ, ਇਹ ਤਾਂ ਤਿਆਗਣੇ ਪੈਣੇ ਨੇ। ਇੱਕ ਖਿੰਨ ਦੇ ਵਿੱਚ ਜਿਤਨੇ ਵਿਖੇ ਰਸ ਨੇ, ਪਿਛਿਆਂ ਵਿੱਚ ਰਸ ਆਉਂਦਾ ਇਨਸਾਨ ਨੂੰ, ਇਹ ਇਨਸਾਨ ਦਾ ਭੁਲੇਖ ਹੈ। ਦਰਅਸਲ ਕਿਸੇ ਵੀ ਵਿਸ਼ੇ ਵਿੱਚ ਰਸ ਨਹੀਂ ਹੈ, ਰਸ ਇਹਦੇ ਆਪਣੇ ਅੰਦਰ ਹੈ ਜਿਹੜਾ ਇਹਨੂੰ ਵਿਸ਼ਿਆਂ ਵਿੱਚ ਨਜ਼ਰ ਆਉਂਦਾ ਹੈ। ਰਸ ਤਾਂ ਇਹਦੇ ਅੰਦਰ ਹੈ ਪਰ ਇਹਨੂੰ ਵਿਸ਼ਿਆਂ ਵਿੱਚ ਦਿਸਦਾ। ਜਿਵੇਂ ਸ਼ੀਸ਼ੇ ਦੇ ਵਿੱਚ ਸੂਰਜ ਦੀ ਰੋਸ਼ਨੀ ਪੈਂਦੀ ਹੈ ਤੇ ਸ਼ੀਸ਼ੇ ਵਿੱਚੋਂ ਇੱਕ ਪ੍ਰਤੀਬਿੰਬ ਨਿਕਲਦਾ ਜਿਹੜਾ ਕੰਧ ਤੇ ਨਜ਼ਰ ਆਉਂਦਾ, ਦੀਵਾਰ ਤੇ ਦਿਸਦਾ। ਦੀਵਾਰ ਤੇ ਕੰਧ ਤੇ ਦਿਸਣ ਵਾਲੀ ਉਹ ਲੋ ਏਦਾਂ ਲੱਗਦੀ ਹੈ ਜਿਵੇਂ ਕੰਧ ਚੋਂ ਪੈਦਾ ਹੋ ਰਹੀ ਹੈ, ਪਰ ਉਹ ਕੰਧ ਦੀ ਨਹੀਂ ਹੈ, ਉਹ ਸ਼ੀਸ਼ੇ ਚੋਂ ਪੈਦਾ ਹੋਈ ਵੀ ਨਹੀਂ ਹੈ। ਦਰਅਸਲ ਉਹ ਲੋ ਪ੍ਰਕਾਸ਼ ਸੂਰਜ ਦਾ ਹੈ, ਨਾ ਤਾਂ ਸ਼ੀਸ਼ੇ ਦਾ ਉਹ ਪ੍ਰਕਾਸ਼ ਹੈ ਤੇ ਨਾ ਹੀ ਉਹ ਕੰਧ ਦਾ ਦੀਵਾਰ ਦਾ। ਆਤਮਾ ਦਾ ਆਨੰਦ ਜਦੋਂ ਸਾਡੇ ਅੰਤਸ਼ਕਰਨ ਰੂਪੀ ਸ਼ੀਸ਼ੇ ਤੇ ਪੈਂਦਾ ਹੈ, ਆਤਮਾ ਦਾ ਆਨੰਦ ਹੈ ਅੰਦਰ, ਆਤਮਾ ਦਾ ਆਨੰਦ, ਆਤਮਾ ਦਾ ਉਹ ਆਨੰਦ ਜਦੋਂ ਸਾਡੇ ਅੰਤਸ਼ਕਰਨ ਦੇ ਸ਼ੀਸ਼ੇ ਵਿੱਚ, ਅੰਤਸ਼ਕਰਨ ਕਿਹੜਾ? ਸਾਡਾ ਮਨ। ਜਦੋਂ ਸਾਡੇ ਮਨ ਵਿੱਚ ਪੈਂਦਾ ਤੇ ਉਹਦੇ ਵਿੱਚੋਂ ਇੱਕ ਅਕਸ਼ ਨਿਕਲ ਕੇ ਪਦਾਰਥਾਂ ਵਿੱਚ ਪੈਂਦਾ ਅੱਖਾਂ ਰਾਹੀਂ, ਉਹ ਪਦਾਰਥਾਂ ਵਿੱਚ ਜਦੋਂ ਸਾਡਾ ਉਹ ਅਕਸ਼ ਦਿਸਦਾ ਤੇ ਅਸੀਂ ਸਮਝਦੇ ਹਾਂ ਵੀ ਇਹ ਆਨੰਦ ਇਹ ਪਦਾਰਥ ਦਾ, ਇਹ ਰਸ ਇਸ ਪਦਾਰਥ ਦਾ। ਦਰਅਸਲ ਉਹ ਰਸ, ਉਹ ਆਨੰਦ ਪਦਾਰਥ ਦਾ ਨਹੀਂ ਹੈ, ਉਹ ਆਨੰਦ ਸਾਡੇ ਅੰਦਰੋਂ ਪੈਦਾ ਹੋਇਆ ਆਤਮਾ ਦਾ ਆਨੰਦ ਹੈ। ਇਨਸਾਨ ਦਾ ਭੁਲੇਖਾ ਹੈ ਕਿ ਸਾਡੇ ਵਿਸ਼ਿਆਂ ਦੇ ਵਿੱਚ ਰਸ ਹੈ। ਮਹਾਰਾਜ ਜੀ ਕਹਿੰਦੇ ਵਿਸ਼ਿਆਂ ਦਾ ਰਸ ਜਿਹੜਾ ਹੈ ਇਹ ਤਾਂ ਛੱਡ ਹੀ ਜਾਣਾ, ਵਿਸ਼ੇ ਰਸ ਹੈਣ ਹੀ ਨਹੀਂ, ਇਹ ਸਾਰੀ ਕਲਪਨਾ ਹੈ ਮਨੁੱਖ ਦੀ। ਤੇ ਜਦੋਂ ਸਾਰੇ ਵਿਸ਼ੇ ਰਸ ਇੱਕ ਖਿੰਨ ਚ ਛੱਡ ਕੇ ਚੱਲਿਆ ਜਾਣਾ, ਖਿੰਨ ਕਦੋਂ ਆਉਣਾ? ਜਦੋਂ ਸਵਾਸਾਂ ਦੀ ਡੋਰੀ ਟੁੱਟਣੀ ਹੈ, ਜਦੋਂ ਪਰਮੇਸ਼ਰ ਨੇ ਆਪਣੇ ਸਵਾਸਾਂ ਦੀ ਡੋਰੀ ਖਿੱਚਣੀ ਹੈ, ਉਸ ਵਕਤ ਇੱਕ ਖਿੰਨ ਵਿੱਚ ਸਾਰੇ ਸੰਸਾਰ ਦੇ ਵਿਸ਼ੇ ਰਸ ਛੱਡ ਦੇਣੇ ਨੇ। ਤਾਉ ਲਾਗੇ ਪਛਤਾਪ, ਫਿਰ ਇਹਦੇ ਅੰਦਰ ਸਿਰਫ ਪਛਤਾਵਾ ਰਹਿ ਜਾਂਦਾ, ਫਿਰ ਇਹ ਸਿਰਫ ਪਛਤਾਪ ਦੀ ਅੱਗ ਦੇ ਵਿੱਚ ਹੀ ਜਲਦਾ ਹੈ। ਇਹਦੇ ਅੰਦਰ ਸਿਰਫ ਪਛਤਾਵਾ ਰਹਿ ਜਾਂਦਾ ਕਿ ਮੈਂ ਆਪਣੀ ਜ਼ਿੰਦਗੀ ਸਿਰਫ ਸੰਸਾਰ ਦੇ ਵਿਖੇ ਰਸਾਂ ਵਿੱਚ ਹੀ ਬਤੀਤ ਕਰ ਦਿੱਤੀ। ਫਿਰ ਇਹਦੇ ਪੱਲੇ ਸਿਰਫ ਪਛਤਾਪ ਦੀ ਅੱਗ ਰਹਿ ਜਾਂਦੀ, ਸਿਰਫ ਇਹ ਪਛਤਾਉਂਦਾ ਹੈ।
ਜੋ ਤੁਮਰੇ ਪ੍ਰਭ ਤੇ ਸੁਆਮੀ ਹਰ ਤਿੰਨ ਕੇ ਜਾਪੋ ਜਾਪ।
ਮਹਾਰਾਜ ਜੀ ਕਹਿੰਦੇ ਹੇ ਪ੍ਰਿਥੀ ਚੰਦ, ਜਿਹੜੇ ਉਸ ਵਾਹਿਗੁਰੂ ਦੇ ਪਰਮੇਸ਼ਰ ਦੇ ਬਣ ਗਏ ਨੇ, ਜੋ ਤੁਮਰੇ ਪ੍ਰਭ ਹੋਤੇ ਸਵਾਮੀ, ਹੇ ਮੇਰੇ ਸਵਾਮੀ, ਹੇ ਮੇਰੇ ਭਗਵਾਨ, ਹੇ ਮੇਰੇ ਰੱਬ ਜੀ, ਜਿਹੜੇ ਤੁਹਾਡੇ ਬਣ ਗਏ ਨੇ, ਜਿਨ੍ਹਾਂ ਨੂੰ ਤੁਸੀਂ ਆਪਣਾ ਬਣਾ ਲਿਆ ਹੈ, ਉਹਨਾਂ ਦੀ ਸੰਗਤ ਕਰਕੇ ਤਿੰਨ ਕੇ ਜਪ ਹੋ ਜਾਪ, ਤਿੰਨਾਂ ਦੀ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਜਾਪ ਜਪਿਆ ਕਰ। ਜਿਹੜੇ ਪਰਮੇਸ਼ਰ ਦੇ ਹੋ ਗਏ ਨੇ ਨਾ, ਜਿਹੜੇ ਅਕਾਲ ਪੁਰਖ ਦੇ ਬਣ ਗਏ ਨੇ, ਪਰਮੇਸ਼ਰ ਦੇ ਬਣ ਗਏ ਨੇ, ਉਹਨਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਜਾਪ ਜਪਣਾ ਕਰ, ਕਿਉਂਕਿ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਜਪੇਗਾ ਤੇ ਤੇਰੇ ਅੰਦਰਲੇ ਮਨ ਤੇ ਅਸਰ ਪਵੇਗਾ। ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਦੀ ਬਰਕਤ ਬੜੀ ਤਾਕਤ ਹੁੰਦੀ ਹੈ ਕਿ ਜਦੋਂ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਜਪਦੇ ਹਾਂ ਤੇ ਮਨ ਲੱਗਦਾ, ਮਨ ਜੁੜਦਾ, ਮਨ ਏਕਾਗਰ ਹੁੰਦਾ, ਇਸ ਕਰਕੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਭਾਈ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਜਪ ਜਿਹੜੇ ਪਰਮੇਸ਼ਰ ਦੇ ਹੋ ਗਏ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣਾ ਬਣਾ ਲਿਆ ਹੈ।
ਉਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਨੋ ਤੋ ਜਾਏ ਸੰਤਾਪ।
ਸਾਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਅਸੀਂ ਉਪਦੇਸ਼ ਦੇ ਰਹੇ ਹਾਂ, ਉਪਦੇਸ਼ ਕਰਤ ਨਾਨਕ ਜਨ ਤੁਮ ਕੋ ਤੈਨੂੰ ਉਪਦੇਸ਼ ਦੇ ਰਹੇ ਹਾਂ, ਉਪਦੇਸ਼ ਕਰ ਰਹੇ ਹਾਂ, ਜੇ ਤੂੰ ਸਾਡੇ ਇਸ ਉਪਦੇਸ਼ ਨੂੰ ਸੁਣ ਕੇ ਮੰਨੇ, ਸਾਡੇ ਇਸ ਉਪਦੇਸ਼ ਨੂੰ ਸੁਣ ਕੇ ਮੰਨ ਕੇ ਦੀ ਕਮਾਈ ਕਰੇ ਤੇ ਤੇਰੇ ਅੰਦਰ ਕੋਈ ਸੰਤਾਪ ਰਹੇਗਾ ਨਾ, ਹੁਣ ਤੂੰ ਤਪ ਰਿਹਾ ਈਰਖਾ ਨਾਲ, ਪਰ ਜੇ ਤੂੰ ਸਾਡਾ ਉਪਦੇਸ਼ ਸੁਣ ਕੇ ਮੰਨ ਲਵੇ ਤੇ ਤੇਰਾ ਸੰਤਾਪ ਉਤਰ ਜਾਏਗਾ, ਤੇਰੇ ਪਾਪ ਉਤਰ ਜਾਣਗੇ। ਗੁਰੂ ਦਾ ਉਪਦੇਸ਼ ਸੁਣ ਕੇ ਇਹਦੀ ਕਮਾਈ ਕਰਕੇ ਅੰਦਰਲੇ ਜਿਤਨੇ ਸੰਤਾਪ ਨੇ ਉਤਰ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਤੇਰਾ ਸੰਤਾਪ ਉਤਰ ਜਾਏਗਾ ਪ੍ਰਿਥੀ ਚੰਦ, ਜੇ ਤੂੰ ਗੁਰੂ ਦੇ ਇਸ ਪਾਵਨ ਉਪਦੇਸ਼ ਨੂੰ ਸੁਣ ਕੇ ਇਸ ਦੀ ਮਨਨ ਕਰਕੇ ਕਮਾਈ ਕਰੇ।
ਚੋਪਈ ਪ੍ਰਿਥਿਆ ਸੁਨੋ ਗਰਭ ਕਿਆ ਧਨ ਕੋ।
ਮਹਾਰਾਜ ਜੀ ਕਹਿੰਦੇ ਉਹ ਪ੍ਰਿਥੀ ਚੰਦ, ਆ ਜਿਹੜਾ ਧਨ ਹੈ ਇਹਦਾ ਹੰਕਾਰ ਕਸ ਨੂੰ ਕਾਹਨੂ ਕਰਦਾ, ਇਸ ਧਨ ਦਾ ਹੰਕਾਰ ਕੀ ਕਰਦਾ ਹੈ।
ਜਿਸ ਕੋ ਤਿਆਗਤ ਟਿਕੇ ਨਖਿਨ ਕੋ,
ਜਿਸਨੂੰ ਤਿਆਗਦਿਆਂ ਇੱਕ ਖਿੰਨ ਨਹੀਂ ਲੱਗਣਾ। ਇਹ ਜਿਹੜਾ ਧਨ ਜਿਹਦਾ ਤੂੰ ਮਾਣ ਕਰਦਾ, ਇੱਕ ਖਿੰਨ ਦੇ ਵਿੱਚ ਤਿਆਗ ਦੇਣਾ, ਕਿਸੇ ਕੋਲੇ ਟਿਕ ਕੇ ਨਹੀਂ ਰਹਿਣ ਵਾਲਾ।
ਪਛਤਾਵਨ ਪੀਛੇ ਰਹਿ ਜਾਏ,
ਬਾਅਦ ਵਿੱਚ ਪਿੱਛੇ ਸਿਰਫ ਬੰਦੇ ਕੋਲ ਪਛਤਾਵਾ ਹੀ ਰਹਿ ਜਾਂਦਾ, ਇਹਦੇ ਕੋਲ ਸਿਰਫ ਪਛਤਾਪ ਦੀ ਅੱਗ ਹੀ ਰਹਿ ਜਾਂਦੀ ਹੈ।
ਪਿਤ ਸਿਉ ਚਗਰਤ ਲਾਜ ਨਾ ਪੈ।
ਪ੍ਰਿਥੀ ਚੰਦ, ਤੈਨੂੰ ਪਿਤਾ ਨਾਲ ਲੜਦਿਆਂ ਝਗੜਾ ਕਰਦਿਆਂ ਸ਼ਰਮ ਨਹੀਂ ਆਉਂਦੀ, ਤੈਨੂੰ ਪਿਤਾ ਨਾਲ ਝਗੜਦਿਆਂ ਲਾਜ ਨਹੀਂ ਆਉਂਦੀ, ਤੈਨੂੰ ਤਾਂ ਲਾਜ ਚਾਹੀਦੀ ਹੈ, ਤੂੰ ਵੱਡਾ ਹੈ, ਤੇ ਪਿਤਾ ਨਾਲ ਝਗੜਾ ਕਰਦਿਆਂ ਤੈਨੂੰ ਲਾਜ ਨਹੀਂ ਆਉਂਦੀ।
ਯਾਂ ਤੇ ਹਰ ਹਰ ਸਿਮਰਨ ਕਰੋ,
ਹਰ ਹਰ ਸਿਮਰਿਆ ਕਰ, ਪਰਮੇਸ਼ਰ ਦਾ ਨਾਮ ਸਿਮਰਿਆ ਕਰ। ਪ੍ਰਿਥੀ ਚੰਦ, ਈਰਖਾ ਨਾ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਪਰਮੇਸ਼ਰ ਦਾ ਨਾਮ ਜਪਿਆ ਕਰ।
ਨੀਕੋ ਇਹ ਉਪਦੇਸ਼ ਜੇ ਧਰੋ,
ਇਹ ਬੜਾ ਭਲਾ ਉਪਦੇਸ਼ ਹੈ ਜੇ ਤੂੰ ਸੁਣ ਕੇ ਇਹਨੂੰ ਆਪਣੇ ਹਿਰਦੇ ਚ ਧਾਰਨ ਕਰ ਲਵੇ। ਇਹ ਬੜਾ ਭਲਾ ਉਪਦੇਸ਼ ਹੈ, ਪਵਿੱਤਰ ਉਪਦੇਸ਼ ਹੈ, ਜੇ ਇਸ ਉਪਦੇਸ਼ ਨੂੰ ਸੁਣ ਕੇ ਤੂੰ ਆਪਣੇ ਹਿਰਦੇ ਚ ਧਾਰਨ ਕਰ ਲਵੇ ਤੇ ਇਹਦੇ ਨਾਲ ਤੇਰਾ ਭਲਾ ਹੋਵੇਗਾ।
ਤਨ ਮਨ ਕੇ ਸਭ ਤੇ ਸੰਤਾਪ, ਬੌਰ ਨਾ ਵਿਆਪੇ ਲੋਭ ਸੋ ਪਾਪ।
ਜੇ ਤੂੰ ਸਾਡੇ ਇਸ ਉਪਦੇਸ਼ ਨੂੰ ਸੁਣ ਕੇ ਹਿਰਦੇ ਚ ਧਾਰਨ ਕਰ ਲਵੇਂ ਤੇ ਤੇਰਾ ਤਨ ਤੇ ਮਨ ਦਾ ਸੰਤਾਪ ਖਤਮ ਹੋ ਜਾਏਗਾ ਤੇ ਤੈਨੂੰ ਫਿਰ ਮੁੜ ਕੇ ਲੋਭ ਦਾ ਪਾਪ ਨਹੀਂ ਚਿੰਬੜਨ ਲੱਗਾ। ਜਿਹੜਾ ਲਾਲਚ ਤੇ ਲੋਭ ਦਾ ਪਾਪ ਤੈਨੂੰ ਹੁਣ ਚਿੰਬੜਿਆ ਹੋਇਆ ਨਾ, ਕਿਉਂਕਿ ਪ੍ਰਿਥੀ ਚੰਦ ਗੁਰਿਆਈ ਇਸ ਕਰਕੇ ਪ੍ਰਾਪਤ ਨਹੀਂ ਕਰਨਾ ਚਾਹੁੰਦਾ ਕਿ ਮੈਂ ਜੀਵਾਂ ਦੀ ਕਲਿਆਣ ਕਰਨੀ ਹੈ। ਪ੍ਰਿਥੀ ਚੰਦ ਗੁਰਿਆਈ ਇਸ ਕਰਕੇ ਪ੍ਰਾਪਤ ਕਰਨਾ ਚਾਹੁੰਦਾ ਕਿ ਗੁਰਿਆਈ ਤੇ ਬੈਠ ਕੇ, ਗੁਰਤਾ ਗੱਦੀ ਤੇ ਬੈਠ ਕੇ ਮੈਂ ਪੈਸਾ ਇਕੱਠਾ ਕਰਾਂਗਾ, ਧਨ ਇਕੱਠਾ ਕਰਾਂਗਾ। ਮਹਾਰਾਜ ਜੀ ਕਹਿੰਦੇ ਜੇ ਤੂੰ ਸਾਡਾ ਉਪਦੇਸ਼ ਸੁਣ ਕੇ ਮੰਨ ਲੈ ਤੇ ਤੇਰੇ ਅੰਦਰ ਜਿਹੜਾ ਇਹ ਲੋਭ ਦਾ ਪਾਪ ਚਿੰਬੜਿਆ ਹੋਇਆ ਨਾ, ਤੈਨੂੰ ਇਹ ਲੋਭ ਦਾ ਪਾਪ ਤੇਰੇ ਅੰਦਰੋਂ ਖਤਮ ਹੋ ਜਾਏਗਾ।
ਸੁਨ ਪ੍ਰਿਥਿਆ ਪੁਨਖ ਜਿਉ ਵਿਸਾਲਾ।
ਜਦੋਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਇਹ ਬਚਨ ਕਹੇ, ਸ਼ਬਦ ਉਚਾਰਨ ਕੀਤਾ ਤੇ ਸੁਣ ਕੇ ਪ੍ਰਿਥਿਆ ਫਿਰ ਖਿੱਜ ਗਿਆ, ਹੋਰ ਜ਼ਿਆਦਾ ਖਿੱਜ ਗਿਆ ਤੇ ਖਿੱਜ ਕੇ ਬੋਲਿਆ,
ਸਿਮਰੋ ਹਰ ਹਰ ਨਾਮ ਗੋਪਾਲਾ।
ਕਹਿੰਦਾ ਜੀ ਆਹ ਚੰਗੀ ਗੱਲ ਹੈ ਤੁਹਾਡੀ, ਹੁਣ ਮੈਨੂੰ ਕਹਿੰਦੇ ਹੋ ਤੂੰ ਹਰ ਹਰ ਗੋਪਾਲ ਗੋਪਾਲ ਨੂੰ ਸਿਮਰ, ਗੁਰਿਆਈ ਦੇ ਕੇ ਮੇਰੇ ਤੋਂ ਛੋਟੇ ਨੂੰ ਤੇ ਮੈਨੂੰ ਕਹਿੰਦੇ ਹੋ ਰਾਮ ਰਾਮ ਜਪ ਬਹਿ ਕੇ ਮੈਂ ਕਿਵੇਂ ਜਪਾਂ, ਮੇਰੇ ਕੋਲੋਂ ਕਿੱਥੇ ਜਪਿਆ ਜਾਂਦਾ, ਮੇਰੇ ਦੇ ਅੰਦਰ ਨਹੀਂ ਵੜ ਕੇ ਕੋਈ ਵੇਖਦਾ। ਪ੍ਰਿਥੀ ਚੰਦ ਕਹਿੰਦਾ ਕਹਿੰਦਾ ਜੀ ਹੁਣ ਮੈਨੂੰ ਕਹਿੰਦੇ ਹੋ ਹਰ ਹਰ ਗੋਪਾਲ ਗੋਪਾਲ ਜਪ
ਗੁਰਿਆਈ ਲਗ ਸੁੱਤ ਕੋ ਦੇ ਕੇ,
ਜਿਹੜੀ ਗੁਰਿਆਈ ਆ ਉਹ ਤੁਸੀਂ ਆਪਣੇ ਛੋਟੇ ਪੁੱਤਰ ਨੂੰ ਦੇ ਦਿੱਤੀ, ਮੇਰੇ ਸ਼ਰੀਕ ਨੂੰ ਦੇ ਦਿੱਤੀ ਹੈ।
ਮੋਏ ਅਨਾਦਰ ਸਭ ਮੈਂ ਕਹਿ ਕੇ,
ਮੇਰਾ ਅਨਾਦਰ ਕੀਤਾ ਤੁਸੀਂ ਸਾਰਿਆਂ ਵਿਚ, ਮੇਰੀ ਹੀਣਤਾ ਕੀਤੀ ਹੈ, ਮੈਂ ਵੱਡਾ ਸੀ ਪਰ ਤੁਸੀਂ ਮੇਰਾ ਸਤਿਕਾਰ ਨਹੀਂ ਰਹਿਣ ਦਿੱਤਾ, ਤੁਸੀਂ ਸਾਰਿਆਂ ਵਿਚ ਮੇਰਾ ਨਿਰਾਦਰ ਕੀਤਾ, ਮੇਰੀ ਹੀਣਤਾਈ ਕੀਤੀ ਹੈ।
ਉਪਦੇਸ਼ਨ ਕੋ ਲੱਖ ਅਧਿਕਾਰੀ,
ਹੁਣ ਤੁਸੀਂ ਮੈਨੂੰ ਉਪਦੇਸ਼ ਦਾ ਅਧਿਕਾਰੀ ਲੱਖ ਕੇ ਜਾਣ ਕੇ,
ਪਲੋ ਸਮੇ ਅਬ ਗਿਰਾ ਉਚਾਰੀ,
ਹੁਣ ਮੈਨੂੰ ਤੁਸੀਂ ਉਪਦੇਸ਼ ਦਿੰਦੇ ਹੋ, ਪਹਿਲਾਂ ਮੇਰਾ ਨਿਰਾਦਰ ਕੀਤਾ, ਮੇਰੀ ਹੀਣਤਾਈ ਕੀਤੀ ਹੈ, ਗੁਰਿਆਈ ਮੇਰੇ ਤੋਂ ਛੋਟੇ ਨੂੰ ਦੇ ਦਿੱਤੀ ਹੈ, ਤੇ ਹੁਣ ਤੁਸੀਂ ਮੈਨੂੰ ਉਪਦੇਸ਼ ਦੇ ਕੇ
ਗੁਰਤਾ ਕੀ ਤਰ ਕਰੇ ਓਰੇ ਆਸਾ,
ਮੈਨੂੰ ਕਹਿੰਦੇ ਹੋ ਵੀ ਗੁਰਤਾ ਗੱਦੀ ਦੀ ਜਿਹੜੀ ਆਸਾ ਹੈ ਉਹ ਆਪਣੇ ਹਿਰਦੇ ਚੋਂ ਛੱਡ ਦੇ, ਮੈਨੂੰ ਇਹ ਉਪਦੇਸ਼ ਦਿੰਦੇ ਹੁਣ ਕਿ ਤੂੰ ਆਪਣੇ ਦਿਲ ਦੇ ਵਿੱਚੋਂ ਗੁਰਤਾ ਗੱਦੀ ਦੀ ਆਸਾ ਛੱਡ ਦੇ।
ਹਰ ਕੋ ਭਜੋ ਇਹ ਕਰ ਦਾਸਾ,
ਪਰਮੇਸ਼ਰ ਦਾ ਦਾਸ ਬਣ ਕੇ ਹਰੀ ਦਾ ਭਜਨ ਕਰ, ਮੈਂ ਕਿੱਥੇ ਭਜਨ ਕਰਾਂ, ਮੇਰੇ ਕੋਲੋਂ ਭਜਨ ਕਿੱਥੇ ਹੁੰਦਾ। ਜੇ ਮੇਰਾ ਤੁਸੀਂ ਨਿਰਾਦਰ ਕੀਤਾ, ਮੇਰਾ ਤੁਸੀਂ ਤਿਰਸਕਾਰ ਕੀਤਾ, ਤੇ ਤਿਰਸਕਾਰ ਕਰਕੇ ਹੁਣ ਮੈਨੂੰ ਕਹਿੰਦੇ ਹੋ ਰੱਬ ਰੱਬ ਕਰ, ਪਰਮੇਸ਼ਰ ਦਾ ਭਜਨ ਕਰ।
ਇਹ ਤਰੋ ਉਪਦੇਸ਼ ਤੁਮਾਰਾ,
ਚੰਗੀ ਗੱਲ ਹੈ, ਹੁਣ ਮੈਂ ਤੁਹਾਡਾ ਇਹ ਉਪਦੇਸ਼ ਧਾਰਨ ਕਰਾਂ, ਹੋਰ ਨਾ ਮੈਂ ਕੁਝ ਕਰਾਂ, ਮੈਂ ਕਿਸੇ ਰਾਜੇ ਕੋਲ ਬਾਦਸ਼ਾਹ ਕੋਲ ਨਾ ਜਾਵਾਂ, ਤੁਹਾਡਾ ਆਹ ਉਪਦੇਸ਼ ਸੁਣ ਕੇ ਮਾਲਾ ਫੜ ਕੇ ਬਹਿ ਜਾ ਆਪਣਾ ਨਿਰਾਦਰ ਕਰਾ ਕੇ, ਨਾਲੇ ਮੇਰਾ ਨਿਰਾਦਰ ਹੋਇਆ ਤੇ ਨਾਲੇ ਮੈਂ ਬਹਿ ਕੇ ਇੱਕ ਪਾਸੇ ਭਜਨ ਕਰੀ ਜਾਵਾਂ, ਇਹ ਕਿੱਥੋਂ ਦਾ ਸਿਧਾਂਤ ਹੈ।
ਭਲੇ ਕਰੋਗੇ ਭਵ ਜਲ ਪਾਰਾ,
ਤੁਸੀਂ ਚੰਗਾ ਮੈਨੂੰ ਤਾਰੋਗੇ, ਏਦਾਂ ਥੋੜੀ ਤਰ ਜਾਣਾ ਮੈਂ ਤਾਂ ਸੜਦਾ, ਮੇਰੇ ਤਾਂ ਅੰਦਰ ਨੀ ਵੜ ਕੇ ਵੇਖਦਾ ਕੋਈ ਮੇਰੇ ਅੰਦਰ ਕੀ ਪੀ ਬੀਤਦੀ ਹੈ। ਕਹਿੰਦਾ ਇਸ ਤਰ੍ਹਾਂ ਤਾਂ ਤੁਸੀਂ ਚੰਗਾ ਮੇਰਾ ਭਵਜਲ ਤੋਂ ਪਾਰ ਉਤਾਰਾ ਕਰੋਗੇ।
ਕਰਤ ਅਯੋਗ ਨ ਕਛੂ ਵਿਚਾਰੇ,
ਪਹਿਲਾਂ ਜਿਹੜਾ ਅਯੋਗ ਕੰਮ ਕੀਤਾ ਤੁਸੀਂ, ਜਿਹੜਾ ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ, ਉਹ ਅਯੋਗ ਕੰਮ ਕਰਦਿਆਂ ਤੁਸੀਂ ਉਸ ਵੇਲੇ ਵਿਚਾਰ ਨਹੀਂ ਕੀਤੇ।
ਸਿਮਰੋ ਹਰ ਹਰ ਅਬੇ ਉਚਾਰੇ,
ਹੁਣ ਮੈਨੂੰ ਕਹਿੰਦੇ ਹੋ ਹਰ ਹਰ ਸਿਮਰ, ਹੁਣ ਮੈਨੂੰ ਹਰੀ ਹਰੀ ਦਾ ਜਾਪ ਜਪਣ ਨੂੰ ਕਹਿੰਦੇ ਹੋ, ਪਹਿਲਾਂ ਤੁਸੀਂ ਉਦੋਂ ਕਿਉਂ ਨਹੀਂ ਵਿਚਾਰ ਕੀਤੀ ਜਦੋਂ ਗੁਰਿਆਈ ਛੋਟੇ ਨੂੰ ਦੇਣ ਲੱਗੇ ਸੀ, ਛੋਟੇ ਨੂੰ ਗੁਰਤਾ ਦੇਣ ਸਮੇਂ ਤੁਸੀਂ ਵਿਚਾਰ ਕਿਉਂ ਨਹੀਂ ਕੀਤੀ, ਹੁਣ ਮੈਨੂੰ ਹਰ ਹਰ ਜਪਣ ਵਾਸਤੇ ਉਪਦੇਸ਼ ਦਿੰਦੇ ਹੋ, ਤੁਹਾਡੇ ਇਸ ਉਪਦੇਸ਼ ਨਾਲ ਮੈਂ ਕੋਈ ਭਵਜਲ ਤਰ ਜਾਣਾ, ਮੈਂ ਕੋਈ ਸੰਸਾਰ ਸਮੁੰਦਰ ਤਰ ਜਾਣਾ। ਏਦਾਂ ਬਾਬਾ ਪ੍ਰਿਥੀ ਚੰਦ ਸਤਿਗੁਰਾਂ ਨੂੰ ਪਲਟਵਾਂ ਜਵਾਬ ਬੜੇ ਕਟੂ ਸ਼ਬਦਾਂ ਦੇ ਵਿਚ ਬੋਲਿਆ।
ਸੁਨ ਸ਼੍ਰੀ ਰਾਮਦਾਸ ਬਚ ਖੋਟੇ,
ਜਿਹੜੇ ਖੋਟੇ ਬੋਲ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸੁਣੇ।
ਹਟਤ ਨਹੀਂ ਕੋ ਕਿਸ ਬੇਦੋਟੇ,
ਮਹਾਰਾਜ ਜੀ ਨੇ ਵੇਖਿਆ ਵੀ ਇਹਨੇ ਨੀ ਬਾਦ ਆਉਣਾ, ਇਹ ਖੋਟਾ ਹੈ, ਇਹਦਾ ਮਨ ਖੋਟਾ ਹੈ, ਇਹਨੂੰ ਜਿੰਨਾ ਮਰਜ਼ੀ ਰੋਕ ਲੋ ਇਹ ਨੀ ਮੁੜਦਾ।
ਇੱਕ ਪ੍ਰੀਤ ਜਿਸ ਕਾਰਨ ਖੋਟਾਈ,
ਇਹਦੇ ਅੰਦਰ ਬਸ ਇੱਕ ਖੋਟ ਕਰਨ ਵਿਚ ਹੀ ਪ੍ਰੀਤ ਲੱਗੀ ਹੋਈ ਹੈ, ਇਸ ਦੀ ਵੀ ਮੈਂ ਖੋਟਾਈ ਕਰਨੀ, ਖੋਟਾ ਕੰਮ ਕਰਨ ਵਿਚ ਹੀ ਇਹਦੀ ਪ੍ਰੀਤ ਲੱਗੀ ਹੋਈ ਹੈ।
ਉਨ ਇੱਕ ਸ਼ਬਦ ਬਣਾਏ ਸੁਣਾਈ,
ਸਤਿਗੁਰਾਂ ਨੇ ਇੱਕ ਸ਼ਬਦ ਹੋਰ ਉਚਾਰਿਆ ਉਸ ਵੇਲੇ, ਇੱਕ ਹੋਰ ਪਾਵਨ ਸ਼ਬਦ ਗੁਰੂ ਰਾਮਦਾਸ ਸਾਹਿਬ ਦੇ ਅੰਦਰ ਉਤਰਿਆ, ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਪਾਵਨ ਪਵਿੱਤਰ ਸ਼ਬਦ ਪ੍ਰਿਥੀਏ ਦੀ ਖੋਟੀ ਬਿਰਤੀ ਵੇਖ ਕੇ ਉਸ ਵੇਲੇ ਹੋਰ ਸ਼ਬਦ ਉਚਾਰਨ ਕੀਤਾ।
ਸ੍ਰੀ ਮੁਖਵਾ ਸੂਈ ਮਹੱਲਾ ਚੌਥਾ, ਤਿਨੀ ਅੰਤਰ ਹਰ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ।
ਸੂਈ ਰਾਗ ਦਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਤੇ ਪਾਵਨ ਸ਼ਬਦ ਹੈ, ਤੇ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ, ਕਹਿਣ ਲੱਗੇ ਤੇਰੇ ਵੀ ਭਾਗਾਂ ਚ ਲਿਖਿਆ ਨੀ ਨਾ ਹੋਇਆ, ਤੇਰਾ ਵੀ ਦੋਸ਼ ਕੋਈ ਨਹੀਂ, ਕਿਉਂਕਿ ਤਿਨਾਂ ਨੇ ਆਪਣੇ ਅੰਦਰ ਹਰੀ ਪਰਮੇਸ਼ਰ ਦੀ ਆਰਾਧਨਾ ਕੀਤੀ, ਤਿਨੀ ਅੰਤਰ ਹਰ ਆਰਾਧਿਆ, ਉਨ੍ਹਾਂ ਨੇ ਹੀ ਆਪਣੇ ਅੰਦਰ ਹਰੀ ਦੀ ਆਰਾਧਨਾ ਕੀਤੀ। ਕਿਨ੍ਹਾਂ ਨੇ? ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ, ਜਿਨ੍ਹਾਂ ਦੇ ਲਲਾਰ ਤੇ ਮੱਥੇ ਤੇ ਧੁਰ ਦਰਗਾਹ ਤੋਂ ਪਰਮੇਸ਼ਰ ਨੇ ਲੇਖ ਲਿਖ ਦਿੱਤੇ ਵੀ ਤੁਸੀਂ ਅਰਾਧਨਾ, ਉਨ੍ਹਾਂ ਨੇ ਪਰਮੇਸ਼ਰ ਦੀ ਅਰਾਧਨਾ ਕੀਤੀ ਹੈ। ਪ੍ਰਿਥੀ ਚੰਦ, ਤੇਰਿਆਂ ਤਾਂ ਲਲਾਰਾਂ ਵਿਚ ਲੱਗਦਾ ਲੇਖਾਂ ਚ ਨੀ ਲਿਖਿਆ ਹੋਇਆ, ਤੇਰਾ ਵੀ ਭਾਗਾਂ ਵਿਚ ਨੀ ਲਿਖਿਆ ਹੋਇਆ, ਕਿਉਂਕਿ ਤਿੰਨਾਂ ਨੇ ਇਹਨੂੰ ਕਿਹਾ ਨਾ ਵੀ ਹਰ ਦੀ ਅਰਾਧਨਾ ਕਰ। ਕਹਿੰਦਾ ਜੀ ਮੈਨੂੰ ਹਰੀ ਹਰੀ ਅਰਾਧਨ ਨੂੰ ਕਹਿੰਦੇ ਹੋ, ਗੁਰੂ ਅਰਜਨ ਸਾਹਿਬ ਨੂੰ ਕਹਿ ਦਿੰਦੇ ਹਰੀ ਹਰੀ ਅਰਾਧਨ ਵਾਸਤੇ, ਗੁਰਤਾ ਮੈਨੂੰ ਦੇ ਦਿੰਦੇ, ਗੁਰਤਾ ਤਾਂ ਮੈਨੂੰ ਦਿੱਤੀ ਨੀ, ਹੁਣ ਮੈਨੂੰ ਕਹਿੰਦੇ ਵੀ ਬੈਠ ਕੇ ਰਾਮ ਰਾਮ ਜਪ ਹਰੀ ਹਰੀ ਜਪ। ਤੇ ਜਦੋਂ ਇਹ ਨਾ ਕੀਤੀ ਨਾ ਇਹਨੇ, ਸਤਿਗੁਰੂ ਕਹਿੰਦੇ ਤੇਰੇ ਵੀ ਭਾਗਾਂ ਚ ਨੀ ਲਿਖਿਆ ਹੋਇਆ, ਕਿਉਂਕਿ ਹਰੀ ਦੀ ਅਰਾਧਨਾ ਵੀ ਉਹੀ ਕਰਦੇ ਨੇ ਜਿਨ੍ਹਾਂ ਦੇ ਭਾਗਾਂ ਚ ਲਿਖਿਆ ਹੋਇਆ, ਜਿਨ ਮਸਤਕ ਧੁਰ ਹਰ ਲਿਖਿਆ, ਜਿਨ੍ਹਾਂ ਦੇ ਮਸਤਕ ਤੋਂ ਧੁਰ ਦਰਗਾਹ ਤੋਂ ਪਰਮੇਸ਼ਰ ਨੇ ਲੇਖ ਲਿਖ ਦਿੱਤੇ ਨੇ, ਉਹੀ ਹਰੀ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰਦੇ ਹਨ।
ਤਿੰਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰ ਤਾਰਾ।
ਮਹਾਰਾਜ ਜੀ ਕਹਿੰਦੇ ਉਹਨਾਂ ਦੀ ਬਖੀਲੀ, ਉਹਨਾਂ ਦੇ ਨਾਲ ਈਰਖਾ ਕੋਈ ਕੀ ਕਰੇਗਾ, ਕੀ ਕਰਕੇ ਲਏਗਾ ਉਹਨਾਂ ਨਾਲ ਈਰਖਾ, ਕਿਨ੍ਹਾਂ ਨਾਲ, ਜਿਨ੍ਹਾਂ ਦਾ ਅੰਗ ਜਿਨ੍ਹਾਂ ਦਾ ਪੱਖ ਮੇਰਾ ਹਰੀ ਕਰਤਾਰ ਆਪ ਕਰਦਾ ਹੋਵੇ, ਜਿਹਦਾ ਪੱਖ ਕਰਤਾਰ ਪੁਰਖ ਪਰਮੇਸ਼ਰ ਕਰਦਾ ਹੋਵੇ, ਉਨ੍ਹਾਂ ਨਾਲ ਕੋਈ ਈਰਖਾ ਕਰਕੇ ਕੀ ਖੱਟੇਗਾ, ਕੀ ਕਮਾਏਗਾ। ਕਹਿੰਦਾ ਸੀ ਨਾ ਵੀ ਮੈਂ ਵੇਖ ਲਵਾਂਗਾ ਗੁਰੂ ਅਰਜਨ ਸਾਹਿਬ ਨੂੰ ਵੀ। ਮਹਾਰਾਜ ਜੀ ਕਹਿੰਦੇ ਜਿਹਦਾ ਕਰਤਾ ਪੁਰਖ ਪਰਮੇਸ਼ਰ ਪੱਖ ਕਰਦਾ ਹੋਵੇ, ਕਰਤਾਰ ਜਿਸ ਦਾ ਪੱਖ ਕਰਦਾ ਹੋਵੇ, ਅੰਗ ਕਰਦਾ ਹੋਵੇ, ਅੰਗ ਦਾ ਮਤਲਬ ਹੈ ਪੱਖ, ਉਹਦੇ ਨਾਲ ਕੋਈ ਬਖੀਲੀ ਕਰਕੇ ਵੀ ਕੀ ਲਵੇਗਾ, ਉਹਨਾਂ ਦੇ ਨਾਲ ਬਖੀਲੀ ਕਰਕੇ ਕੋਈ ਕੀ ਖੱਟੇਗਾ।
ਹਰ ਹਰ ਤਿਆਏ ਮਨ ਮੇਰੇ, ਮਨ ਤਿਆਏ ਹਰ, ਜਨਮ ਜਨਮ ਕੇ ਸਭ ਦੁੱਖ ਨਿਵਾਰਣ ਆਰਾ।
ਮਹਾਰਾਜ ਜੀ ਕਹਿੰਦੇ ਆਪਣੇ ਮਨ ਨੂੰ ਆਖਿਆ ਕਰੋ ਕਿ ਹੇ ਮੇਰਿਆ ਮਨਾ, ਹਰ ਹਰ ਨੂੰ ਧਿਆ, ਹਰ ਹਰ ਧਿਆਏ ਮਨ ਮੇਰੇ, ਹੇ ਮੇਰੇ ਮਨ ਹਰ ਹਰ ਧਿਆ, ਹਰ ਹਰ ਜਪ, ਹਰ ਹਰ ਦੀ ਅਰਾਧਨਾ ਕਰ। ਤੇ ਹੇ ਮੇਰੇ ਮਨ, ਜੇ ਤੂੰ ਹਰੀ ਨੂੰ ਧਿਆਵੇਂਗਾ, ਮਨ ਧਿਆਏ ਹਰ, ਜੇ ਤੂੰ ਹਰੀ ਨੂੰ ਧਿਆਵੇਂਗਾ, ਤੇ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਰ, ਤੇਰੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਦੁੱਖ ਨੇ, ਇੱਕ ਦੁੱਖ ਦੀ ਸਾਰੇ ਹੀ ਦੁੱਖ ਪਰਮੇਸ਼ਰ ਦੇ ਜਾਪ ਕਰਕੇ ਨਿਵਿਰਤ ਹੋ ਜਾਣਗੇ। ਜੇ ਤੂੰ ਹਰ ਹਰ ਜਪੇਗਾ, ਹਰ ਹਰ ਧਿਆਵੇਂਗਾ, ਤੇ ਇੱਕ ਜਨਮ ਦੀ ਗੱਲ ਨੀ, ਇੱਥੇ ਮੰਮਾ ਮੁਕਤਾ ਕਰ ਦਿੱਤਾ ਜਨਮ ਦਾ, ਇਹਦਾ ਮਤਲਬ ਹੈ ਬਹੁਤ ਜਨਮ, ਜਨਮ ਬਹੁ ਵਚਨ ਆ ਗਿਆ, ਬਹੁਤ ਸਾਰੇ ਜਨਮਾਂ ਜਨਮਾਂ ਦੇ ਵਿਚ ਜਿਹੜੇ ਤੇਰੇ ਦੁੱਖ ਨੇ, ਉਨ੍ਹਾਂ ਜਨਮਾਂ ਜਨਮਾਂ ਦੇ ਦੁੱਖਾਂ ਨੂੰ ਪਰਮੇਸ਼ਰ ਦਾ ਨਾਮ ਨਿਵਾਰ ਦੇਗਾ, ਦੁੱਖਾਂ ਦੀ ਨਿਵਿਰਤੀ ਕਰ ਦੇਗਾ। ਹਰੀ ਪਰਮੇਸ਼ਰ ਦੇ ਨਾਮ ਦੀ ਏਡੀ ਵੱਡੀ ਤਾਕਤ ਹੈ, ਬਰਕਤ ਹੈ ਕਿ ਹੇ ਮੇਰੇ ਮਨਾ, ਜੇ ਤੂੰ ਜਪੇਗਾ ਤੇ ਤੇਰੇ ਦੁੱਖ ਦੂਰ ਹੋਣਗੇ।
ਰਹਾਓ ਤੁਰ ਭਗਤ ਜਨਾ ਕੋ ਬਖਸ਼ਿਆ, ਹਰ ਅੰਮ੍ਰਿਤ ਭਗਤ ਭੰਡਾਰਾ।
ਧੁਰ ਤੋਂ ਭਗਤਾਂ ਨੂੰ, ਭਗਤ ਜਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ, ਕਾਹਦੀ? ਹਰ ਅੰਮ੍ਰਿਤ ਭਗਤ ਭੰਡਾਰਾ, ਜਿਹੜੀ ਪਰਮੇਸ਼ਰ ਦੀ ਭਗਤੀ ਦਾ ਭੰਡਾਰਾ ਖਜ਼ਾਨਾ ਹੈ, ਇਹ ਖਜ਼ਾਨਾ ਹਰੀ ਵਾਹਿਗੁਰੂ ਨੇ, ਪਰਮੇਸ਼ਰ ਨੇ ਧੁਰ ਦਰਗਾਹ ਤੋਂ ਆਪਣੇ ਭਗਤਾਂ ਨੂੰ ਦੇ ਕੇ ਭੇਜਿਆ। ਪਰਮੇਸ਼ਰ ਦੇ ਜਿਹੜੇ ਭਗਤ ਮਾਤ ਲੋਕ ਵਿਚ ਆਉਂਦੇ ਨੇ, ਉਹ ਧੁਰ ਦਰਗਾਹ ਤੋਂ ਬਖਸ਼ਿਸ਼ਾਂ ਲੈ ਕੇ ਆਉਂਦੇ ਨੇ, ਸੱਚਖੰਡ ਤੋਂ ਹੀ ਪਰਮੇਸ਼ਰ ਦੇ ਕੋਲੋਂ ਬਖਸ਼ ਲੈ ਕੇ ਆਉਂਦੇ ਨੇ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਹੜੇ ਭਗਤੀ ਦੇ ਖਜ਼ਾਨੇ ਨੇ ਭਗਤ ਜਨਾਂ ਕੋਲੋਂ, ਭਗਤੀ ਦਾ ਖਜ਼ਾਨਾ ਧੁਰ ਦਰਗਾਹ ਤੋਂ ਹੀ ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਬਖਸ਼ ਕੇ ਭੇਜਿਆ ਹੋਇਆ।
ਮੂਰਖ ਹੋਵੇ ਸੋ ਉਨਕੀ ਰੀਸ ਕਰੇ, ਜਿਸ ਹਾਲਤ ਪਲਤ ਮੋਕਾਰਾ।
ਹੁਣ ਇਹੋ ਜਿਹੜੇ ਭਗਤ ਨੇ, ਇੱਥੇ ਇਸ਼ਾਰਾ ਹੋ ਰਿਹਾ ਗੁਰੂ ਅਰਜਨ ਸਾਹਿਬ ਵੱਲ ਕਿ ਉਨ੍ਹਾਂ ਦੇ ਕੋਲ ਜਿਹੜੀ ਇਹ ਬਖਸ਼ਿਸ਼ ਆਈ ਹੈ, ਧੁਰ ਦਰਗਾਹ ਤੋਂ ਆਈ, ਅਸੀਂ ਥੋੜੀ ਦਿੱਤੀ ਹੈ। ਗੁਰੂ ਰਾਮਦਾਸ ਸਾਹਿਬ ਸਮਝਾਉਣਾ ਚਾਹੁੰਦੇ ਨੇ ਪ੍ਰਿਥੀ ਚੰਦ ਨੂੰ ਕਿ ਜਿਹੜੀ ਗੁਰਿਆਈ ਮਿਲੀ ਹੈ ਗੁਰੂ ਅਰਜਨ ਸਾਹਿਬ ਨੂੰ, ਉਨ੍ਹਾਂ ਨੂੰ ਧੁਰ ਦਰਗਾਹ ਤੋਂ ਮਿਲੀ ਹੋਈ, ਸੱਚਖੰਡ ਤੋਂ ਲੈ ਕੇ ਆਏ ਨੇ ਬਖਸ਼ਿਸ਼ ਮਾਤ ਲੋਕ ਵਿਚ। ਤੇ ਫਿਰ ਮਹਾਰਾਜ ਜੀ ਨਾਲ ਸਮਝਾਉਂਦੇ ਪ੍ਰਿਥੀ ਚੰਦ, ਜੇ ਇਹੋ ਜਿਹੇ ਮਹਾਂਪੁਰਖਾਂ ਭਗਤਾਂ ਦੀ ਕੋਈ ਰੀਸ ਕਰੇ,
ਕੋਈ ਮੂਰਖ ਉਹਨਾਂ ਦੀ ਰੀਸ ਕਰੇ ਤੇ ਫਿਰ ਭਾਈ ਤਿਸ ਹਾਲਤ ਪਲਤ ਮੂੰਹ ਕਾਲਾ, ਉਹਦਾ ਲੋਕ ਤੇ ਪਰਲੋਕ ਵਿਚ ਮੂੰਹ ਕਾਲਾ ਹੁੰਦਾ। ਜਿਹੜਾ ਪਰਮੇਸ਼ਰ ਦੇ ਪਿਆਰਿਆਂ ਭਗਤਾਂ ਦੀ ਕੋਈ ਰੀਸ ਕਰੇ ਨਾ, ਉਹਨਾਂ ਦੀ ਰੀਸ ਕਰੇ ਸੋ ਵਿਗੁੱਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਹਰੀ ਪਰਮੇਸ਼ਰ ਜਿਨ੍ਹਾਂ ਦਾ ਰਖਵਾਲਾ ਹੈ, ਉਹਨਾਂ ਦੀ ਕੋਈ ਰੀਸ ਕਰੇ ਤੇ ਉਹ ਖੁਆਰ ਹੀ ਹੋਏਗਾ, ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ। ਲੋਕ ਪਰਲੋਕ ਵਿਚ ਉਹਨਾਂ ਦਾ ਮੂੰਹ ਕਾਲਾ ਹੈ ਜਿਹੜੇ ਪਰਮੇਸ਼ਰ ਦੇ ਭਗਤਾਂ ਦੀ ਰੀਸ ਕਰਦੇ ਨੇ।
ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ,
ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਹੈ ਉਹੀ ਅਸਲ ਵਿਚ ਪਰਮੇਸ਼ਰ ਦੇ ਭਗਤ ਨੇ, ਉਹੀ ਪਰਮੇਸ਼ਰ ਦੇ ਸੇਵਕ ਨੇ, ਉਹੀ ਸੇਵਕ ਨੇ, ਉਹੀ ਭਗਤ ਨੇ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਹੈ।
ਤਿੰਨ ਕੀ ਸੇਵਾ ਤੇ ਹਰ ਪਾਈ ਹੈ, ਸਿਰ ਨਿੰਦਕ ਕੈ ਪਵੇ ਛਾਰਾ।
ਜਿਹੜੇ ਇਹੋ ਜਿਹੇ ਮਹਾਂਪੁਰਖ ਭਗਤ ਸੇਵਕ ਨੇ ਉਹਨਾਂ ਦੀ ਸੇਵਾ ਕਰਕੇ ਹਰੀ ਦੀ ਪ੍ਰਾਪਤੀ ਹੁੰਦੀ ਹੈ। ਜੇ ਇਹੋ ਜਿਹੇ ਮਹਾਂਪੁਰਖਾਂ ਸੇਵਕਾਂ ਦੀ ਭਗਤੀ ਸੇਵਾ ਕਰੀਏ ਨਾ, ਜਿਹੜੇ ਜਿਨ੍ਹਾਂ ਨੂੰ ਨਾਮ ਪਿਆਰਾ ਹੈ ਉਹਨਾਂ ਦੀ ਸੇਵਾ ਕਰੀਏ ਤੇ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਹਰੀ ਦੀ ਪ੍ਰਾਪਤੀ ਹੁੰਦੀ ਹੈ, ਤੇ ਜੇ ਕੋਈ ਉਹਨਾਂ ਦੀ ਨਿੰਦਾ ਕਰੇ ਤੇ ਨਿੰਦਾ ਕਰਨ ਵਾਲਿਆਂ ਦੇ ਸਿਰ ਚ ਸਵਾਹ ਪੈਂਦੀ ਹੈ। ਸਿਰ ਨਿੰਦਕ ਪਵੇ ਛਾਰਾ, ਛਾਰਾ ਕਹਿੰਦੇ ਨੇ ਸਵਾਹ ਨੂੰ, ਕੱਟੇ ਨੂੰ। ਤੇ ਜਿਹੜਾ ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਾ ਕਰੇ, ਪ੍ਰਭੂ ਦੇ ਪਿਆਰਿਆਂ ਦੀ ਨਿੰਦਾ ਕਰੇ, ਉਹਨਾਂ ਦੇ ਸਿਰ ਵਿਚ ਛਾਰ ਸਵਾਹ ਪੈਂਦੀ ਹੈ, ਸੱਤ ਮੁੱਠਾਂ ਸਵਾਹ ਦੀਆਂ ਪੈਂਦੀਆਂ ਨੇ।
ਜਿਸ ਕਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ, ਪੂਛ ਕਰੋ ਵਿਚਾਰਾ।
ਜਿਸ ਦੇ ਘਰ ਦੇ ਵਿਚ ਜੋ ਵਿਰਤੀ ਹੈ ਸੋਈ ਜਾਣਦਾ ਹੈ, ਇਸ ਕਰਕੇ ਮਹਾਰਾਜ ਜੀ ਕਹਿੰਦੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਵਿਚਾਰ ਕਰਿਆ ਕਰੋ, ਗੁਰੂ ਨੂੰ ਪੁੱਛ ਕੇ ਵਿਚਾਰ ਕਰਿਆ ਕਰੋ।
ਜੋ ਪੀੜੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ।
ਮਹਾਰਾਜ ਜੀ ਕਹਿੰਦੇ ਪ੍ਰਿਥੀ ਚੰਦ ਵੇਖ ਲੈ, ਗੁਰੂ ਘਰ ਦੇ ਵਿਚ ਹੁਣ ਚੌਥੀ ਪੀੜੀ ਚੱਲ ਰਹੀ ਹੈ, ਤੇ ਚਾਰਾਂ ਪੀੜੀਆਂ ਵਿਚ ਕਿਸੇ ਨੇ ਬਖੀਲੀ ਕਰਕੇ ਨਹੀਂ ਪਾਇਆ, ਸੇਵਾ ਕਰਕੇ ਪਾਇਆ। ਚਾਰ ਪੀੜੀਆਂ ਲੰਘ ਗਈਆਂ, ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਨੇ, ਗੁਰੂ ਅੰਗਦ ਸਾਹਿਬ ਦੀ ਸੇਵਾ ਗੁਰੂ ਅਮਰਦਾਸ ਸਾਹਿਬ ਨੇ, ਗੁਰੂ ਅਮਰਦਾਸ ਸਾਹਿਬ ਦੀ ਸੇਵਾ ਗੁਰੂ ਰਾਮਦਾਸ ਸਾਹਿਬ ਨੇ। ਇਸ ਕਰਕੇ ਕਹਿੰਦੇ ਚਾਰ ਪੀੜੀਆਂ ਆਦਿ ਜੁਗਾਦੀ ਮੁੱਢ ਤੋਂ ਵੇਖ ਲੈ ਚੱਲਦੀਆਂ ਆਉਂਦੀਆਂ ਨੇ, ਕਿਸੇ ਨੇ ਬਖੀਲੀ ਕਰਕੇ ਪਾਇਆ, ਹਰ ਸੇਵਕ ਪਾਏ ਨਿਸਤਾਰਾ। ਜਿਹੜੇ ਹਰੀ ਦੇ ਸੇਵਕ ਬਣ ਕੇ ਪਰਮੇਸ਼ਰ ਨਾਲ ਭਾਵ ਪ੍ਰੇਮ ਕਰਦੇ ਨੇ, ਉਨ੍ਹਾਂ ਦਾ ਨਿਸਤਾਰਾ ਇਸ ਭਾਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਹੁੰਦਾ। ਈਰਖਾ ਕਰਕੇ ਨੀ ਕਿਸੇ ਨੂੰ ਕੁਝ ਮਿਲਿਆ, ਜਿਨ੍ਹਾਂ ਸੇਵਾ ਕੀਤੀ ਉਸ ਸੇਵਾ ਕਰਕੇ ਆਪਣਾ ਆਪ ਗਵਾਇਆ, ਉਨ੍ਹਾਂ ਨੂੰ ਗੁਰੂ ਘਰ ਚੋਂ ਮਾਣ ਮਿਲੇ ਨੇ, ਰੁਤਬੇ ਮਿਲੇ ਨੇ। ਪ੍ਰਿਥੀ ਚੰਦ ਏਦਾਂ ਈਰਖਾ ਨਾਲ ਨੀ ਕੁਝ ਮਿਲਣਾ, ਗੁਰੂ ਸਾਹਿਬ ਸਮਝਾ ਰਹੇ ਨੇ ਬਾਬੇ ਪ੍ਰਿਥੀ ਚੰਦ ਨੂੰ, ਪਰ ਪ੍ਰਿਥੀ ਚੰਦ ਨਾ ਸਮਝ ਨਹੀਂ ਸਮਝਦਾ। ਉਹ ਕਥਾ ਆਪ ਜੀ